ਉਸ ਪਾਤਸ਼ਾਹ ਨੂੰ ਧੰਨ ਕਹੀਏ ਤਾਂ ਜੋ ਪੂਰੇ ਦਿਨ ਦਾ ਕਾਰ ਵਿਹਾਰ ਕਰਦੇ ਹੋਏ ਇਨਸਾਨ ਦੀ ਜੋ ਮਨੋਬ੍ਰਿਤੀ ਹੈ ਉਹ ਵੀ ਬਹੁਤ ਹੀ ਜ਼ਿਆਦਾ ਖਿਲਰੀ ਹੋਈ ਹੈ। ਬੇਸ਼ੱਕ ਕਈ ਕਰਮ ਕਰਕੇ ਇਨਸਾਨ ਵਾਪਸ ਘਰ ਤਾਂ ਆ ਗਿਆ ਪਰ ਆਇਆ ਇਕੱਲਾ। ਇਹਦਾ ਮਨ, ਇਹਦੀ ਬਿਰਤੀ, ਇਹਦੀ ਸੋਚ ਉੱਥੇ ਹੀ ਰਹਿ ਗਈ। ਤਾਂ ਹੀ ਤਾਂ ਕੀ ਹੁੰਦਾ, ਘਰ ਆ ਕੇ ਇਨਸਾਨ ਪ੍ਰਸ਼ਾਦਾ ਛਕਦਾ ਹੋਏ, ਪਾਣੀ ਪੀਂਦਾ ਹੋਏ, ਕੋਈ ਵੀ ਕਰਮ ਕਰਦਾ ਹੋਵੇ, ਉਹਦੇ ਮਸਤਿਸ਼ਕ ਦੇ ਵਿੱਚ, ਉਹਦੇ ਦਿਮਾਗ ਦੇ ਵਿੱਚ ਕੰਮ ਹੀ ਚੱਲ ਰਿਹਾ ਹਰ ਵਕਤ। ਉਸ ਸਤਿਗੁਰੂ ਨੂੰ ਧੰਨ ਕਹੀਏ, ਪਾਤਸ਼ਾਹ ਕਿਰਪਾ ਕਰਨ, ਜੋ ਗੁਰਬਾਣੀ ਵਿੱਚ ਬੜਾ ਵਧੀਆ ਫੁਰਮਾਨ ਹੈ ਉਸ ਅਕਾਲ ਪੁਰਖ ਦਾ, ਕਬੀਰ ਜੀ ਕਹਿ ਰਹੇ ਨੇ, ਕਬੀਰ ਮਨ ਪੰਖੀ ਭਇਓ ਉਠ ਉਡ 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 ਚਹੁ ਦਿਸ ਦਹ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਕਬੀਰ ਜੀ ਜਿਸ ਤਰ੍ਹਾਂ ਇਸ ਮਨ ਬਾਰੇ, ਮਨ ਦੀ ਕੁਛ ਆਦਤਾਂ ਦੱਸ ਰਹੇ ਨੇ, ਮਨ ਬਾਰੇ ਕੁਛ ਜਾਣਕਾਰੀ ਸਾਨੂੰ ਦੇ ਰਹੇ ਨੇ, ਕਹਿ ਰਹੇ ਨੇ ਬੜੀ ਹੀ ਪਾਵਰਫੁੱਲ ਚੀਜ਼ ਹੈ। ਹਰ ਵਕਤ ਦਸੇ ਦਿਸ਼ਾਵਾਂ ਵਿੱਚ ਇੱਕੋ ਦਮ ਉਡਾਰੀ ਮਾਰਦਾ ਔਰ ਧਿਆਨ ਦੇਣਾ, ਅਜਿਹੀ ਚੀਜ਼ ਅੱਜ ਤੱਕ ਸਾਇੰਸ ਨੇ ਨਹੀਂ ਬਣਾਈ ਜੋ ਇੱਕੋ ਸਮੇਂ ਵਿੱਚ ਦਸੇ ਦਿਸ਼ਾਵਾਂ ਵੱਲ ਉੱਡ ਜਾਵੇ, ਛਲਾਂਗ ਮਾਰ ਲਵੇ, ਉਡਾਰੀ ਮਾਰ ਲਵੇ। ਪਰ ਉਸ ਕਰਤੇ ਨੇ ਬਣਾਇਆ, ਉਹਨੂੰ ਮਨ ਕਹਿੰਦੇ ਨੇ। ਜਿਹੜਾ ਇਹਦੇ ਪਿੱਛੇ ਲੱਗ ਗਿਆ ਉਹ ਨਰਕਾਂ ਨੂੰ, ਜਿਹਨੇ ਇਹਨੂੰ ਆਪਣੇ ਅੰਡਰ ਵਿੱਚ ਕਰ ਲਿਆ, ਆਪਣੇ ਹੁਕਮ ਚ ਕਰ ਲਿਆ, ਗੁਰੂ ਦੇ ਚਰਨਾਂ ਵਿੱਚ ਲੈ ਕੇ ਉੱਡ ਜਾਂਦਾ, ਸਵਰਗ ਨੂੰ ਤੁਰ ਜਾਂਦਾ, ਮੁਕਤੀ ਨੂੰ ਤੁਰ ਜਾਂਦਾ। ਆਪਾਂ ਉਸ ਸਤਿਗੁਰੂ ਨੂੰ ਧੰਨ ਕਹੀਏ, ਬਖਸ਼ਿਸ਼ ਕਿਰਪਾ ਕਰਨ ਕਿ ਇਹ ਮਨ ਜੋ ਉੱਡਦਾ ਫਿਰਦਾ ਹੈ ਹਰ ਪਾਸੇ, ਇਹ ਮੰਗ ਮੰਗੀਏ ਕਿ ਪਾਤਸ਼ਾਹ ਰਹਿਮ ਕਰੋ, ਇਹ ਤੁਸੀਂ ਜੋ ਬੜੀ ਹੀ ਬੇਅੰਤ ਅਪਾਰ ਸ਼ਕਤੀ ਸਾਨੂੰ ਦਿੱਤੀ ਹੈ, ਕਿਰਪਾ ਹੋਵੇ ਇਹ ਮਨ ਤੁਹਾਡੇ ਚਰਨਾਂ ਵਿੱਚ ਟਿਕ ਕੇ ਬਹਿ ਜਾਏ। ਇੱਥੇ ਮੈਂ ਹੀ ਨਾ ਇਕੱਲਾ ਬੈਠਾ, ਮੇਰੇ ਨਾਲ ਮੇਰਾ ਮਨ ਵੀ ਤੇਰੇ ਚਰਨਾਂ ਵਿੱਚ ਉਪਸਥਿਤ ਹੋਏ। ਉਸ ਸਤਿਗੁਰੂ ਕੋਲੋਂ ਮੰਗ ਮੰਗਦੇ ਹੋਏ ਬੜੇ ਹੀ ਪ੍ਰੇਮ ਨਾਲ ਧੰਨ ਕਹੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਆਪਣੇ ਹਿਰਦੇ ਵਿੱਚ ਅਰਦਾਸ ਵੀ ਕਰਨੀ ਹੈ ਉਹਦੇ ਕੋਲ ਕਿ ਪਾਤਸ਼ਾਹ ਇਹ ਦਾਤ ਮੈਨੂੰ ਦਿਓ। ਫਿਰ ਉਸ ਪ੍ਰੀਤਮ ਪਿਆਰੇ ਸਤਿਗੁਰੂ ਨੂੰ ਯਾਦ ਕਰੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਮਾਲਕ ਉਸ ਰਹਿਬਰ ਪਾਤਸ਼ਾਹ ਨੂੰ ਯਾਦ ਕਰੋ ਜਿਹੜੇ ਕਿ ਅਥਾਹ ਬਖਸ਼ਿਸ਼ ਕਿਰਪਾ ਕਰ ਰਹੇ ਨੇ ਸਾਡੇ ਤੇ, ਕਿਉਂਕਿ ਜੇ ਉਹ ਅਕਾਲ ਪੁਰਖ ਸਾਡੇ ਗੁਣ ਔਗਣ ਵੇਖਣ ਲੱਗ ਪਵੇ ਤੇ ਗੁਰੂ ਸਵਾਰਿਓ ਇੱਕ ਪਲ ਵੀ ਅਸੀਂ ਲੇਖੇ ਚ ਪੂਰੇ ਨਹੀਂ ਹੋ ਸਕਦੇ। ਖੌਰੇ ਕਿਤਨੇ ਕੁ ਔਗਣ ਮੇਰੇ ਵਰਗੇ ਇਨਸਾਨ ਵਿੱਚ ਭਰੇ ਪਏ ਨੇ, ਉਹ ਔਗਣ ਨਾ ਗੁਰੂ ਵੇਖੇ। ਇਹ ਮੰਗ ਮੰਗੀਏ ਕਿ ਪਾਤਸ਼ਾਹ ਬਸ ਕਿਰਪਾ ਕਰ, ਬਖਸ਼ਿਸ਼ ਹੀ ਕਰਿਓ। ਉਸ ਸਤਿਗੁਰੂ ਕੋਲੋਂ ਬਖਸ਼ਿਸ਼ ਮੰਗੀਏ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਉਸ ਬਖਸ਼ਿੰਦ ਸਤਿਗੁਰੂ ਨੂੰ ਯਾਦ ਕਰਨ ਤੋਂ ਉਪਰੰਤ ਆਪ ਜੀ ਆਪਣੀ ਮਨੋਬ੍ਰਿਤੀ ਨੂੰ ਉਸ ਸਤਿਗੁਰੂ ਪਾਤਸ਼ਾਹ ਜੀ ਦੇ ਅਲੌਕਿਕ ਕਥਾ ਰਸ ਨਾਲ ਜੋੜੋ। ਜਿਸ ਤਰ੍ਹਾਂ ਆਪ ਜੀ ਸ਼੍ਰਵਣ ਕਰ ਰਹੇ ਸੀ, ਰਾਜਾ ਬਿਸ਼ਨ ਸਿੰਘ ਜਦੋਂ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਅਰਜ਼ ਕਰਦਾ ਹੈ, ਫਰਿਆਦੀ ਬਣ ਕੇ ਆਉਂਦਾ ਹੈ, ਪਾਤਸ਼ਾਹ ਜੀ ਇਹਦੇ ਨਾਲ ਤੁਰ ਪੈਂਦੇ ਨੇ। ਰਸਤੇ ਵਿੱਚ ਕਈ ਨਗਰ ਆਏ ਜਿਨ੍ਹਾਂ ਵਿੱਚ ਕਈ ਤਰ੍ਹਾਂ ਦੇ ਸਿੱਖਾਂ ਦਾ ਭਲਾ ਵੀ ਕੀਤਾ, ਪਰ ਕੁਛ ਅਜਿਹੇ ਨਗਰ ਵੀ ਆਏ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਕਰਤਾਰ ਉਸ ਅਕਾਲ ਪੁਰਖ ਦੀ ਵਿਸ਼ੇਸ਼ਤਾ, ਉਹਦਾ ਵਿਸ਼ੇਸ਼ਣ ਹੈ ਕਿ ਜਿਹਦੇ ਹਰ ਹੱਥ ਦੇ ਵਿੱਚ, ਕਰ ਮਤਲਬ ਹੱਥ, ਤਾਰ ਮਤਲਬ ਡੋਰੀ, ਜਿਹੜੀ ਡੋਰੀ ਦੇ ਨਾਲ ਪੂਰਾ ਜਗਤ ਬੰਨਿਆ ਪਿਆ, ਜਿਹੜੀ ਡੋਰੀ ਪੂਰੀ ਕਾਇਨਾਤ ਦੀ ਰਚਨਾਤਮਕ ਹੈ, ਜਿਹੜੀ ਡੋਰੀ ਦੇ ਨਾਲ ਸਰਬ ਜੀਆਂ ਨੂੰ ਰਿਜ਼ਕ ਦੇ ਰਿਹਾ ਹੈ, ਜਿਹੜੀ ਡੋਰੀ, ਡੋਰੀ ਤੋਂ ਭਾਵ ਹੈ ਹੁਕਮ, ਜਿਸ ਹੁਕਮ ਦੇ ਨਾਲ ਸਰਬ ਜੀਵ ਪੈਦਾ ਹੋਏ ਨੇ, ਉਸ ਅਕਾਲ ਪੁਰਖ ਦਾ ਨਾਮ ਹੈ ਕਰਤਾਰ, ਜਿਹਦੇ ਹੱਥ 'ਚ ਸਰ ਡੋਰੀ ਹੈ। ਔਰ ਅਰਜ਼ ਕਰਾਂ ਇਹ ਪ੍ਰਮਾਣ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਤੋਂ ਭਾਵ ਕਿ ਜਿੱਥੇ ਸਤਿਗੁਰੂ ਪਾਤਸ਼ਾਹ ਸਾਰੇ ਜੀਆਂ ਉੱਤੇ ਬਖਸ਼ਿਸ਼ ਕਿਰਪਾ ਕਰ ਰਹੇ ਸੀ, ਦਰਸ਼ਨ ਦੇ ਰਹੇ ਨੇ, ਕੁਛ ਨਗਰਾਂ ਵਿੱਚ ਪਹੁੰਚਦੇ ਨੇ, ਉਸ ਵਕਤ ਇਹ ਵਾਲੀ ਜੋ ਤੁਕ ਗਰੀਬ ਨਵਾਜ ਜੀ ਨੇ ਉਚਾਰਨ ਕੀਤੀ ਉਹਨਾਂ ਲੋਕਾਂ ਤੇ ਘਟਿਤ ਹੋ ਗਈ ਕਿ ਉਹਨਾਂ ਦੇ ਮੱਥੇ ਉੱਤੇ ਲੇਖ ਲਿਖੇ ਸੀ ਕਿ ਇਹ ਗੁਰੂ ਨੂੰ ਮਿਲ ਨਹੀਂ ਸਕਦੇ, ਦਰਸ਼ਨ ਨਹੀਂ ਕਰ ਸਕਦੇ। ਹੋਇਆ ਕੁਛ ਅਜਿਹਾ, ਇੱਕ ਨਗਰ ਵਿੱਚ ਗਏ ਉਹ ਲੋਕ ਇਹੀ ਚੀਜ਼ਾਂ 'ਚ ਰਹਿ ਗਏ ਕਿ ਵਸਤੂਆਂ ਇਕੱਠੀਆਂ ਕਰ ਲਈਏ, ਗੁਰੂ ਕੋਲ ਆ ਕੇ ਚੌਧਰ ਬਣ ਜਾਵੇ। ਪਰ ਗੁਰੂ ਸਵਾਰਿਓ, ਸਤਿਗੁਰੂ ਜੇ ਕਿਤੇ ਕੀਮਤੀ ਵਸਤੂਆਂ ਦੇ ਉੱਤੇ ਰੀਝਦਾ ਹੁੰਦਾ ਤੇ ਗਰੀਬਾਂ ਨਿਮਾਣੀਆਂ ਨੂੰ ਕਿਹਨੇ ਪੁੱਛਣਾ ਸੀ? ਉਹ ਪਿਛਲੀ ਲਾਈਨ ਵਿੱਚ ਖਲੋਤੇ ਵਿਚਾਰੇ ਅੱਖਾਂ ਅੱਗੇ ਹੱਥ ਕਰਕੇ ਰੋਂਦੇ ਹੁੰਦੇ, ਕਦੀ ਗੁਰੂ ਮਿਲਦਾ ਹੀ ਨਾ ਉਹਨਾਂ ਨੂੰ। ਜੇ ਗੁਰੂ ਰਜਵਾੜਿਆਂ ਉੱਤੇ ਰੀਝਦਾ ਹੁੰਦਾ ਤੇ ਗਰੀਬ ਨਿਮਾਣੇ ਲੋਕ ਕਦੋਂ ਉਹਦੇ ਰੁੜ ਕੇ ਮਰ ਜਾਂਦੇ। ਪਰ ਯਾਦ ਰੱਖਣਾ, ਇਹ ਸਤਿਗੁਰੂ ਦਾ ਉਹ ਦਰ ਹੈ, ਜਦੋਂ ਵੀ ਕਿਸੇ ਗਰੀਬ ਕਿਸੇ ਨਿਮਾਣੇ ਦੇ ਹਿਰਦੇ ਵਿੱਚੋਂ ਆਵਾਜ਼ ਉੱਠੇ, ਉਹਦਾ ਤੇ ਹਾਲ ਜੋ ਹੈ ਉਹ ਹੀ ਜਾਣਦਾ, ਪਰ ਉਸ ਤੋਂ ਪਹਿਲਾਂ ਗੁਰੂ ਜੋ ਹੈ ਉਹਦਾ ਹਿਰਦਾ ਛੱਲੀ ਛੱਲੀ ਹੋ ਜਾਂਦਾ, ਵਿਲਕ ਉੱਠਦਾ ਸਤਿਗੁਰੂ। ਕਈ ਪ੍ਰਮਾਣ ਨੇ ਅਜਿਹੇ, ਸੋ ਇਸ ਪਾਸੇ ਨਾ ਤੁਰਦਾ। ਮੈਂ ਅਰਜ਼ ਕਰਾਂ ਕਿ ਉਹ ਸਤਿਗੁਰੂ ਜਿੱਥੇ ਬਖਸ਼ਿਸ਼ ਕਿਰਪਾ ਕਰ ਰਹੇ ਸੀ, ਕੁਛ ਲੋਕ ਦਰਸ਼ਨਾਂ ਤੋਂ ਵਾਂਝੇ ਰਹਿ ਗਏ। ਸੋ ਉਸ ਤੋਂ ਬਾਅਦ ਗਰੀਬ ਨਵਾਜ ਪਾਤਸ਼ਾਹ ਇੱਕ ਹੋਰ ਨਗਰ ਵਿੱਚ ਪਹੁੰਚਦੇ ਨੇ। ਨਗਰ ਵਿੱਚ ਆ ਕੇ ਧਰਮਸ਼ਾਲਾ ਵਿੱਚ ਪਹੁੰਚੇ, ਪਰ ਕੀ ਵੇਖਿਆ? ਧਰਮਸ਼ਾਲਾ ਜਿੱਥੇ ਬਹਿ ਕੇ ਗੁਰੂ ਦਾ ਹੁਕਮ ਹੈ ਕਿ ਨਾਮ ਜਪਿਆ ਜਾਏ, ਬਾਣੀ ਪੜ੍ਹੀ ਜਾਏ, ਸਿੱਖ ਇਕੱਤਰ ਹੋਣ, ਇੱਕ ਦੂਸਰੇ ਨਾਲ ਪ੍ਰੇਮ ਕਰਨ, ਪਰ ਉਸ ਧਰਮਸ਼ਾਲਾ ਨੂੰ ਵੇਖਿਆ ਬਿਲਕੁਲ ਖਾਲੀ ਧਰਮਸ਼ਾਲਾ, ਕੋਈ ਜੀਵ ਕੋਈ ਇਨਸਾਨ ਦਿਖਾਈ ਨਹੀਂ ਦਿੰਦਾ। ਸੋ ਇੱਥੇ ਤੱਕ ਆਪ ਜੀ ਸ਼ਰਵਣ ਕਰ ਚੁੱਕੇ ਸੀ, ਇਸ ਤੋਂ ਅੱਗੇ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਦੇ ਹਾਂ।
ਸੁਣ ਕਰ ਸ੍ਰੀ ਮੁਖ ਤੇ ਇਮ ਬਾਣੀ, ਗੁਰੂ ਸਮੀਪਨ ਬਿਨੈ ਬਖਾਨੀ।
ਜਦੋਂ ਗਰੀਬ ਨਵਾਜ ਪਾਤਸ਼ਾਹ ਉਸ ਧਰਮਸ਼ਾਲਾ ਦੀ ਹਾਲਤ ਵੇਖੀ ਜਿੱਥੇ ਕੋਈ ਸਿੱਖ ਨਜ਼ਰ ਨਹੀਂ ਆ ਰਿਹਾ ਸੀ, ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਉਚਾਰੇ ਕਿ ਇੱਥੇ ਕੋਈ ਨਜ਼ਰ ਕਿਉਂ ਨਹੀਂ ਆ ਰਿਹਾ, ਨੇੜੇ ਵਾਲੇ ਨਜ਼ਦੀਕੀ ਸਿੱਖਾਂ ਨੇ ਪਾਤਸ਼ਾਹ ਜੀ ਦੇ ਇਸ ਪਵਿੱਤਰ ਮੁਖਾਰ ਬਿੰਦ ਵਿੱਚੋਂ ਜਦੋਂ ਇਹ ਬਚਨ ਸੁਣੇ,
ਪੰਡੂਏ ਗ੍ਰਾਮ ਸੁਕੇਤ ਕਦੂਰ,
ਉਹ ਦੱਸਣ ਲੱਗੇ ਕਿ ਪਾਤਸ਼ਾਹ ਜੀ ਇੱਕ ਨਾਲ ਹੀ ਇੱਕ ਪਿੰਡ ਹੈ, ਗ੍ਰਾਮ ਹੈ, ਜਿਹਦਾ ਨਾਮ ਪੰਡੂਆ ਹੈ, ਉਹਦੇ ਵਿੱਚ ਜੋ ਸਿੱਖ ਹਨ,
ਤਹਾਂ ਬਰਸ ਮਹਿ ਮੇਲਾ ਪੂਰ,
ਉਸ ਜਗ੍ਹਾ ਸਾਲ ਵਿੱਚ ਇੱਕ ਵਾਰ ਬਹੁਤ ਹੀ ਭਾਰੀ ਮੇਲਾ ਲੱਗਦਾ ਹੈ।
ਔਰ ਬਾਸੀ ਸਿੱਖ ਸਗਰੇ ਗਏ,
ਔਰ ਪਾਤਸ਼ਾਹ ਜੀ ਜਿਤਨੇ ਵੀ ਨਗਰ ਵਾਸੀ ਇਸ ਨਗਰ ਦੇ ਸਿੱਖ ਹਨ, ਉਹ ਸਾਰੇ ਉਸ ਮੇਲੇ ਨੂੰ ਵੇਖਣ ਗਏ ਹੋਏ ਹਨ।
ਇਸ ਮੇਲੇ ਮਹਿ ਪ੍ਰਾਪਤ ਪਏ,
ਔਰ ਉਹ ਲੋਕ ਉਸ ਮੇਲੇ ਵਿੱਚ ਜਾ ਕੇ ਉਸ ਜਗ੍ਹਾ ਦੇ ਦਰਸ਼ਨ ਕਰਨ ਗਏ ਹਨ। ਸਾਧ ਸੰਗਤ ਜੀ, ਜਦੋਂ ਇਨਸਾਨ ਮੇਲੇ ਵਿੱਚ ਜਾਂਦਾ ਹੈ ਤੇ ਉਸ ਵਕਤ ਕਈ ਵਾਰ ਮੇਰੇ ਵਿਦਿਆ ਦਾਤੇ ਸ਼੍ਰੀ ਮਾਨ ਸੰਤ ਨਿਸ਼ਾਨ ਸਿੰਘ ਜੀ ਉਹ ਇਹ ਦੱਸਦੇ ਹੁੰਦੇ ਨੇ ਕਿ ਪਹਿਲਾ ਸਮਾਂ ਜਦੋਂ ਸਿੱਖਾਂ ਨੇ ਮੇਲਿਆਂ ਵਿੱਚ ਜਾਣਾ, ਹੋਰ ਵਿਦਵਾਨਾਂ ਦੇ ਕੋਲੋਂ ਵੀ ਇਸ ਚੀਜ਼ ਨੂੰ ਸੁਣੀਦਾ ਹੈ, ਅਜਿਹੇ ਸ਼ਰਧਾਵਾਨ ਸਿੱਖ ਸੀ, ਜਦੋਂ ਬਜ਼ੁਰਗ ਮੰਨ ਲਓ ਘਰ ਰਹਿ ਗਿਆ ਤੇ ਪੁੱਤਰ ਭੈਣੀ ਸਭ ਆਇਆ ਹੈ ਮੇਲਾ ਵੇਖਣ, ਤੇ ਉਸ ਵਕਤ ਨਾਲ ਹੀ ਇਹ ਤਾਕੀਦ ਕਰ ਦੇਣੀ ਕਿ ਬੇਟਾ ਉੱਥੇ ਚੱਲਿਆ, ਉਸ ਜਗ੍ਹਾ ਤੋਂ ਧੂੜ ਜ਼ਰੂਰ ਲਿਆਈ ਸਾਧ ਸੰਗਤ ਦੇ ਚਰਨਾਂ ਦੀ, ਉਹਨਾਂ ਨੇ ਇਸ ਜਗ੍ਹਾ ਤੋਂ ਧੂੜ ਲੈ ਕੇ ਸੁੱਚੀ ਰੁਮਾਲੀ ਦੇ ਵਿੱਚ ਲੈ ਕੇ ਘਰ ਜਾਣੀ, ਦੁੱਖ ਤਕਲੀਫ਼ ਕੁਛ ਵੀ ਹੋਵੇ ਉਹਨੂੰ ਵਰਤਣਾ। ਇੱਥੇ ਤੱਕ ਜੇ ਮੈਂ ਭੁੱਲਦਾ ਨਾ ਹੋਵਾਂ, ਸ਼ਾਇਦ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ, ਇੱਕ ਸਥਾਨ ਉੱਪਰ ਪਾਤਸ਼ਾਹ ਜੀ ਚਰਨ ਪਾਏ, ਜਦੋਂ ਜਾਣ ਲੱਗੇ ਇੱਕ ਮਾਈ ਜੋ ਕਿ ਉਸ ਵਕਤ ਪਾਤਸ਼ਾਹ ਜੀ ਦੀ ਜੋ ਚਰਨ ਧੂਲੀ ਸੀ ਉਸ ਨੂੰ ਚੱਕਿਆ ਔਰ ਇੱਕ ਰੁਮਾਲੀ ਵਿੱਚ ਪਾ ਲਿਆ, ਇਸ਼ਨਾਨ ਕੀਤਿਆਂ ਬਿਲਕੁਲ ਚੰਗਾ ਭਲਾ ਹੋ ਗਿਆ। ਇੱਕ ਇਨਸਾਨ ਨੇ ਕਿਹਾ ਕਿ ਉਦੋਂ ਠੀਕ ਹੋ ਗਿਆ, ਅੱਜ ਕੀ ਸਰੋਵਰ ਚ ਤਾਕਤ ਘਟ ਗਈ, ਅੱਜ ਕੀ ਗੱਲ ਹੈ। ਪਰ ਸਾਧ ਸੰਗਤ ਜੀ ਨਾਲ ਵਾਲੇ ਇੱਕ ਵਿਅਕਤੀ ਨੇ ਜਵਾਬ ਦਿੱਤਾ ਕਿ ਧਿਆਨ ਦੇਣਾ ਉਹ ਕੋੜੀ ਕੁਛ ਵਿਚਿੱਤਰ ਸੀ, ਕੁਛ ਵੱਖਰਾ ਸੀ, ਉਹਦੇ ਵਰਗਾ ਕੋਈ ਹੋਵੇ ਤੇ ਸੀ ਤਾਂ ਹੀ ਹੰਸ ਤੇ ਪਰਮ ਹੰਸ ਹੋ ਸਕਦਾ, ਨਹੀਂ ਤੇ ਨਹੀਂ। ਕਿਉਂਕਿ ਉਸ ਇਨਸਾਨ ਦੇ ਹਿਰਦੇ ਵਿੱਚ ਇਹ ਗੱਲ ਆ ਕੇ ਘਰ ਕਰ ਗਈ ਸੀ, ਜੇ ਕਾਂ ਆ ਕੇ ਇੱਥੇ ਹੰਸ ਬਣ ਕੇ ਉੱਡ ਸਕਦੇ ਨੇ, ਤੂੰ ਕਿਉਂ ਨਹੀਂ ਤਰ ਸਕਦਾ, ਤੇਰੇ ਤੇ ਵੀ ਕਿਰਪਾ ਹੋਏਗੀ। ਕਿਉਂਕਿ ਅੰਦਰ ਗੱਲ ਆ ਗਈ ਸੀ ਮੈਂ ਠੀਕ ਹੋਵਾਂਗਾ ਤੇ ਕਿਵੇਂ ਨਾ ਹੁੰਦਾ। ਸ੍ਰੀ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਦੀ ਸਾਖੀ ਹੈ, ਜਦੋਂ ਇੱਕ ਸਿੱਖ ਆਉਂਦਾ, ਪਹਿਲੀ ਹਾਲਤ ਕੋੜੀ ਹੋਇਆ ਪਿਆ, ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਕਵੀ ਸੰਤੋਖ ਸਿੰਘ ਜੀ ਦੱਸਦੇ ਨੇ ਉਸ ਵਕਤ ਪਹੁੰਚ ਕੇ ਉਹਨੇ ਇੱਕ ਚੀਜ਼ ਗਾਣੀ, ਜਬ ਕਬ ਪ੍ਰੇਮ ਹਿਰਦੈ ਹੋਏ ਆਵੈ, ਗਿਆ ਕ ਛੋਟਾ ਲੱਧਾ ਗਾਵੈ। ਸਾਰਿਆਂ ਨੇ ਕਹਿਣਾ ਪਾਤਸ਼ਾਹ ਜੀ ਇਹ ਖੋਰੇ ਕੀ ਗਾਉਂਦਾ, ਪਰ ਇੱਕ ਗੱਲ ਹੈ, ਇਹਦੇ ਗਲੇ ਚ ਖੋਰੇ ਕੀ ਰਸ ਹੈ, ਅੰਦਰ ਖੋਰੇ ਕੀ ਦਰਦ ਹੈ, ਪਤਾ ਨੀ ਕਿਹੜੀ ਖਿੱਚ ਹੈ ਜਿਹੜੀ ਸਾਨੂੰ ਮਜਬੂਰ ਕਰ ਦਿੰਦੀ ਹੈ, ਤੇਰੇ ਕੋਲ ਬਾਅਦ ਚ ਆਈਏ, ਪਹਿਲਾਂ ਇਹਨੂੰ ਸੁਣੀਏ। ਉਸ ਵਕਤ ਵੀ ਸਤਿਗੁਰਾਂ ਨੇ ਕਿਹਾ ਮੈਨੂੰ ਪਤਾ ਕੀ ਗਾਉਂਦਾ, ਇਹ ਕਹਿੰਦਾ ਮੈਂ ਜਦੋਂ ਗੁਰੂ ਕੋਲ ਆ ਗਿਆ, ਗਿਆ ਕ ਛੋਟਾ ਲੱਧਾ ਗਾਵੈ, ਲੱਧਾ ਭਾਵ ਮਿਲ ਗਿਆ, ਕਿ ਛੋਟਾ ਭਾਵ ਸਰੀਰ ਰੂਪੀ ਜੋ ਕੱਪੜਾ ਗਿਆ ਸੀ, ਜੋ ਗਲ ਗਿਆ ਸੀ, ਉਹਨੂੰ ਮਿਲ ਗਿਆ, ਪਰ ਹੈ ਕੋੜੀ ਹੈ। ਗੁਰੂ ਸਵਾਰੇ ਅੰਦਰ ਸ਼ਰਧਾ ਆ ਗਈ ਸੀ, ਪਰ ਸਮਾਂ ਬਦਲਦਾ ਬਦਲਦਾ ਤਬਦੀਲੀ ਇੱਥੇ ਤੱਕ ਆ ਗਈ ਕਿ ਉਹ ਤੀਰਥ ਅਸਥਾਨ ਜਿਹੜੇ ਉਹ ਤੇ ਉਸ ਤਰ੍ਹਾਂ ਹੀ ਰਹੇ, ਉਹਨਾਂ ਵਿੱਚ ਕਮੀ ਨਾ ਆਈ, ਉਹਨਾਂ ਚ ਪਵਿੱਤਰਤਾ ਜਿਹੜੀ ਬਿਲਕੁਲ ਘੱਟ ਨਾ ਹੋਈ, ਬੰਦਾ ਹੀ ਵੱਖਰਾ ਹੋ ਗਿਆ, ਬੰਦੇ ਦੀ ਸੋਚ, ਬੰਦੇ ਦਾ ਰਹਿਣਾ ਬਹਿਣਾ ਉੱਠਣਾ ਸਹਿਣਾ ਸਭ ਕੁਛ ਬਦਲ ਗਿਆ। ਤੇ ਜਿੱਥੇ ਜਾ ਕੇ ਧਰਮ ਆਦਿਕ ਧੀਰਜ ਆਦਿਕ ਮਿਲਦਾ ਸੀ, ਫਿਰ ਉੱਥੇ ਮਿਲਿਆ ਕੀ? ਧੁੱਪ, ਧੂੜ ਔਰ ਧੱਕੇ। ਪਹਿਲਾਂ ਇਨਸਾਨ ਸਿਰ ਚ ਧੁੱਪ ਪਾਉਂਦਾ, ਫਿਰ ਉੱਥੋਂ ਦੀ ਧੂੜ, ਔਰ ਅਜਿਹੇ ਲੋਕ ਜਿਨ੍ਹਾਂ ਨੇ ਸਿਰਫ ਉੱਥੋਂ ਦੇ ਰੰਗ ਤਮਾਸ਼ੇ ਵੇਖਣੇ ਨੇ, ਕਿਸੇ ਨੂੰ ਕਿਸੇ ਨਾਲ ਮਤਲਬ ਨਹੀਂ, ਕੋਈ ਪ੍ਰੇਮ ਦਾ ਸਬੂਤ ਨਹੀਂ, ਇੱਕ ਦੂਸਰੇ ਨੂੰ ਧੱਕੇ ਦੇਣੇ। ਫਿਰ ਉਸ ਤੋਂ ਬਾਅਦ ਜਾਂਦਾ ਕੀ ਹੈ? ਧਿਆਨ। ਪਹਿਲਾਂ ਆਸੇ ਪਾਸੇ ਵੇਖ ਕੇ ਕੁਛ ਅਜਿਹੇ ਲੋਕਾਂ ਨੂੰ ਪਹਿਲਾਂ ਇਨਸਾਨ ਦਾ ਧਿਆਨ ਭਟਕਦਾ, ਫਿਰ ਉਸ ਤੋਂ ਬਾਅਦ ਧੀਰਜ ਗਿਆ ਨਾਲ ਹੀ, ਧੀਰਜ ਜਿਹੜਾ ਤੁਰੰਤ ਸਾਥ ਛੱਡ ਦਿੰਦਾ, ਤੇ ਉਹਦੇ ਨਾਲ ਹੀ ਤੀਜੀ ਚੀਜ਼ ਜਿਹਦੀ ਹਾਨੀ ਹੁੰਦੀ, ਧਰਮ। ਧਰਮ ਵੀ ਇਨਸਾਨ ਦੇ ਵਿੱਚੋਂ ਜਾਂਦਾ ਲੱਗਦਾ, ਕਿਉਂਕਿ ਸਮੇਂ ਦੀ ਤਬਦੀਲੀ ਦੇ ਨਾਲ ਇਨਸਾਨ ਦੀ ਅਵਸਥਾ ਇੰਨੀ ਕੁ ਹੋ ਗਈ। ਸੋ ਅਰਜ਼ ਕਰਾਂ ਉਹ ਲੋਕ ਜਿਹੜੇ ਕਿ ਧਰਮਸ਼ਾਲਾ ਨੂੰ ਛੱਡ ਕੇ ਨਾਲ ਦੇ ਨਗਰ ਵਿੱਚ, ਜਿਹੜਾ ਸਾਲ ਬਾਅਦ ਕਈ ਤਰ੍ਹਾਂ ਦੇ ਅਸੀਂ ਵੇਖਦੇ ਹਾਂ ਕਿ ਕਈ ਤਰ੍ਹਾਂ ਦੀ ਮੜੀਆਂ ਆਦਿਕ ਤੇ ਮੇਲੇ ਲੱਗਦੇ ਨੇ, ਪਰ ਕਈ ਅਜਿਹੇ ਲੋਕ ਜਿਹੜੇ ਕਿ ਇਤਨੇ ਕੁ ਸਿਆਣੇ ਨੇ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਛੱਡ ਕੇ, ਉਸ ਸਤਿਗੁਰੂ ਦੀ ਸਿੱਖੀ ਨੂੰ ਛੱਡ ਕੇ, ਉਸ ਮੜੀਆਂ ਮਸੀਤਾਂ ਉੱਤੇ ਜਾ ਕੇ ਆਪਣੀਆਂ ਨੱਕਾਂ ਰਗੜਦੇ ਨੇ, ਉੱਥੋਂ ਕੁਛ ਜ਼ਿਆਦਾ ਪ੍ਰਾਪਤੀ ਨਹੀਂ ਹੋਣ ਵਾਲੀ। ਸੋ ਜਦੋਂ ਇਹ ਲੋਕ ਵੀ ਅਜਿਹੀ ਕਿਸੇ ਸਥਾਨ ਤੇ ਮੇਲੇ ਉੱਪਰ ਗਏ ਹੋਏ ਸੀ, ਸੋ ਸਤਿਗੁਰੂ ਜੀ ਉਸ ਵਕਤ ਬਹੁਤ ਜ਼ਿਆਦਾ ਨਾਰਾਜ਼ ਹੁੰਦੇ ਹਨ।
ਦਿਨ ਦੋ ਇੱਕ ਮੈਂ ਸੋ ਚੱਲ
ਨਹੀਂ ਪਤਾ ਕਿ ਇੱਥੇ ਕਹਾਣੀ ਉਹ ਵਾਲੀ ਵਾਪਰ ਰਹੀ ਹੈ ਜਿਹੜਾ ਅਕਸਰ ਆਪ ਜੀ ਦੇ ਚਰਨਾਂ ਵਿੱਚ ਪ੍ਰਮਾਣ ਦਿੱਤਾ ਜਾਂਦਾ ਹੈ, ਸੂਰਜ ਵੱਲ ਮੂੰਹ ਔਰ ਪਿੱਠ ਵਾਲਾ, ਕਿ ਮੂੰਹ ਸੂਰਜ ਵੱਲ ਕਰ ਲਿਆ ਤੇ ਪਰਛਾਵਾਂ ਪਿਛੇ, ਜੇ ਪਰਛਾਵੇਂ ਨੂੰ ਫੜਨ ਲੱਗ ਪਏ ਬੰਦਾ ਤੇ ਸੂਰਜ ਪਿੱਛੇ ਨਹੀਂ ਆਉਂਦਾ। ਗੁਰੂ ਵੱਲ ਵੀ ਜਦੋਂ ਇਨਸਾਨ ਇਹ ਸੋਚ ਕੇ ਕੋਈ ਗੱਲ ਨਹੀਂ, ਦਰਸ਼ਨ ਹੀ ਨੇ ਗੁਰੂ ਦੇ ਕਰ ਲਵਾਂਗੇ, ਬੈਂਗਲੋਰ ਹੀ ਗਏ ਨੇ ਆ ਜਾਣਗੇ, ਫਿਰ ਦਰਸ਼ਨ ਕਰ ਲਵਾਂਗੇ। ਪਰ ਯਾਦ ਰੱਖਣਾ ਸਾਧ ਸੰਗਤ ਜੀ, ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਲਿਖੇ ਨੇ, ਸਾਹਿਬ ਕਹਿੰਦੇ ਨੇ ਕਿ ਉਸ ਮੱਥੇ ਦੇ ਭਾਗਾਂ ਕਰਕੇ, ਚੰਗੇ ਭਾਗਾਂ ਕਰਕੇ ਗੁਰੂ ਦੀ ਪ੍ਰਾਪਤੀ ਹੁੰਦੀ ਨਹੀਂ ਤੇ ਜਹਾਨ ਤੁਰਿਆ ਫਿਰਦਾ। ਹਰ ਇੱਕ ਨੂੰ ਪਤਾ ਹੈ ਕਿ ਜੋ ਬੁਰੇ ਕਰਮ ਕਰਾਂਗਾ ਉਹਦੀ ਸਜ਼ਾ ਹੈ, ਹਰ ਇੱਕ ਇਨਸਾਨ ਨੂੰ ਇਹ ਚੇਤਨਾ ਹੈ। ਕਿਉਂ? ਜਦੋਂ ਕੋਈ ਸਰੀਰ ਚੜ੍ਹਾਈ ਕਰ ਜਾਂਦਾ, ਕਿਸੇ ਕੋਲੋਂ ਉਸ ਵਕਤ ਪੁੱਛ ਲਿਓ ਜ਼ਿੰਦਗੀ ਦਾ ਦੱਸ ਕੀ ਹਾਲ ਹੈ, ਹਰ ਇੱਕ ਬੋਲੇਗਾ ਕਿ ਇੱਕ ਦਿਨ ਇੱਥੇ ਹੀ ਆਉਣਾ, ਮਰ ਜਾਣਾ, ਸਭ ਨੂੰ ਪਤਾ। ਪਰ ਗੁਰੂ ਸਵਾਰਿਓ ਉਹ ਲੋਕ ਜਿਹੜੇ ਕਿ ਫਿਰ ਅਗਿਆਨਤਾ ਦੇ ਅਜਿਹੀ ਬੁੱਕਲ ਵਿੱਚ ਲੁੱਕੇ ਹੋਏ ਨੇ ਜਿੱਥੋਂ ਨਿਕਲਣਾ ਅਸੰਭਵ ਹੈ, ਬਹੁਤ ਮੁਸ਼ਕਿਲ। ਪਰ ਧੰਨ ਹੈ ਮੇਰਾ ਸਤਿਗੁਰੂ ਦਾਤਾਰ ਪਾਤਸ਼ਾਹ, ਜਿਨ੍ਹਾਂ ਦੀ ਬਖਸ਼ੀ ਸਦਕਾ ਅਸੀਂ ਖੁੱਲੇ ਆਨੰਦ ਮਾਣਦੇ ਹਾਂ ਉਸ ਪਾਤਸ਼ਾਹ ਦੇ ਦੀਦਾਰ ਕਰਕੇ। ਸੋ ਅਰਜ਼ ਕਰਾਂ ਇਹ ਲੋਕ ਜੋ ਕਿ ਇਹ ਸਮਝਦੇ ਸੀ ਕਿ ਦੋ ਜਾਂ ਤਿੰਨ ਦਿਨ ਦੀ ਗੱਲ ਹੈ ਜਾਂ ਇੱਕ ਜਾਂ ਦੋ ਦਿਨ ਦੀ ਗੱਲ, ਪਰ ਗੁਰੂ ਸਵਾਰਿਓ ਜਿਹੜੇ ਲੋਕ ਇਹਦੇ ਨਾਲ ਮਿਲੇ ਹੋਏ ਨੇ ਉਹ ਤੇ ਇੱਕ ਘੜੀ ਦਾ ਵੀ ਵਿਛੋੜਾ ਪੈ ਜਾਏ ਤੇ ਉਹ ਸਮਝਦੇ ਨੇ ਮੌਤ ਆ ਜਾਵੇ, ਇਹਨਾਂ ਨੂੰ ਚੰਗਾ ਵਿਛੋੜਾ ਨਾ ਆਵੇ। ਸਾਹਿਬ ਨੇ ਗੁਰਬਾਣੀ ਵਿੱਚ ਕਈ ਅਜਿਹੇ ਦੁੱਖ ਦੱਸਦੇ ਹੋਏ ਜਿੱਥੇ ਕਿ ਭੁੱਖ ਦਾ ਬੜਾ ਵੱਡਾ ਦੁੱਖ ਦੱਸਿਆ, ਵਿਛੋੜੇ ਨੂੰ ਵੀ ਇੱਕ ਬੜਾ ਅਸਹਿ ਦੁੱਖ ਦੱਸਿਆ। ਅਸੀਂ ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਸ ਜੀਵਨ ਵੱਲ ਜੇ ਨਿਗਾਹ ਮਾਰੀਏ ਤੇ ਸਾਧ ਸੰਗਤ ਜੀ, ਵਿਛੋੜਾ ਕਿਹੜੀ ਬੁਰੀ ਚੀਜ਼ ਹੈ, ਇੱਕ ਅਜਿਹੀ ਤੜਫਾ ਦੇਣ ਵਾਲੀ ਚੀਜ਼, ਇੱਕ ਅਜਿਹਾ ਜ਼ਹਿਰ ਜਿਹੜਾ ਹੌਲੀ ਹੌਲੀ ਇਨਸਾਨ ਨੂੰ ਅੰਦਰੋਂ ਅੰਦਰ ਖਤਮ ਕਰਦਾ ਜਾਏ। ਲਿਖਾਰੀ ਉਸ ਵਕਤ ਦੇ ਹਾਲਤ ਨੂੰ ਦੱਸਦਾ ਹੈ ਕਿ ਸ੍ਰੀ ਸਤਿਗੁਰੂ ਜੀ ਹਰ ਵਕਤ ਆਪਣੇ ਉਸ ਭਰਾਤਾ ਨੂੰ, ਆਪਣੇ ਸਤਿਗੁਰੂ ਨੂੰ ਯਾਦ ਕਰਨਾ ਔਰ ਰੋ ਰੋ ਕੇ ਅੱਖਾਂ ਗਲ ਗਈਆਂ ਸੀ। ਅਜਿਹਾ ਵਿਛੋੜਾ, ਅਜਿਹਾ ਪ੍ਰੇਮ, ਪਰ ਦੁਨੀਆਂ ਦੇ ਲੋਕ ਇਹ ਸਮਝਦੇ ਨੇ ਕਿ ਦਰਸ਼ਨ ਹੀ ਨੇ ਗੁਰੂ ਦੇ, ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ ਹੋ ਹੀ ਜਾਣੇ ਨੇ। ਅਸਲ ਵਿੱਚ ਗੁਰੂ ਸਵਾਰਿਓ ਇੱਥੇ ਫਰਕ ਪੈ ਜਾਏਗਾ, ਜਿਹੜੇ ਦਰਸ਼ਨਾਂ ਦੀ ਖਿੱਚ ਹੈ ਸਤਿਗੁਰੂ ਦੇ ਯਾਦ ਰੱਖਣਾ, ਜਿਹੜੇ ਅਜਿਹੇ ਪ੍ਰੇਮੀ ਸਿੱਖ ਨੇ, ਬਹੁਤ ਸਾਰੇ ਇੱਥੇ ਅਜਿਹੇ ਪ੍ਰੇਮੀ ਸਿੱਖ ਨੇ ਜਿਹੜੇ ਕਿ ਜਦੋਂ ਮਿਲਣਗੇ ਇੱਕੋ ਹੀ ਗੱਲ ਪੁੱਛਣਗੇ ਕਿ ਸਤਿਗੁਰੂ ਜੀ ਦੇ ਦਰਸ਼ਨ ਕਦੋਂ ਹੋਣੇ ਨੇ। ਸਾਧ ਸੰਗਤ ਜੀ, ਦਰਸ਼ਨਾਂ ਵਿੱਚ ਔਰ ਵੇਖਣ ਵਿੱਚ ਇਹੀ ਫਰਕ ਹੈ। ਜਿਹਨੂੰ ਵੇਖਣਾ ਕਹਿੰਦੇ ਨੇ ਵੇਖ ਤੇ ਕਦੀ ਵੀ ਕਿਸੇ ਨੂੰ ਵੀ ਕਿਸੇ ਵੀ ਹਾਲਤ ਵਿੱਚ ਲਈਦਾ, ਪਰ ਜਿੱਥੇ ਦਰਸ਼ਨਾਂ ਦੀ ਗੱਲ ਹੋਵੇ, ਜਿਹਦੇ ਨਾਲ ਇਨਸਾਨ ਜੁੜਿਆ ਹੋਵੇ ਅੰਦਰੋਂ ਤੱਕ, ਉਹਨੂੰ ਤੇ ਵੇਖ ਵੇਖ ਕੇ ਇਨਸਾਨ ਰੱਜਦਾ ਹੀ ਨਹੀਂ, ਮਨ ਕਰਦਾ ਹੋਰ ਵੇਖ ਲਵਾਂ, ਹੋਰ ਦਰਸ਼ਨ ਕਰ ਲਵਾਂ। ਸੋ ਇਹਨਾਂ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਸੀ, ਇਸ ਕਰਕੇ ਉਹ ਕਹਿ ਰਹੇ ਸੀ ਕਿ ਸਤਿਗੁਰੂ ਜੀ ਇੱਕ ਜਾਂ ਦੋ ਦਿਨ ਦੀ ਗੱਲ ਹੈ, ਉਹ ਲੋਕ ਫਿਰ ਆਪ ਜੀ ਦੇ ਦਰਸ਼ਨ ਕਰ ਲੈਣਗੇ। ਪਰ ਜਦੋਂ ਸਤਿਗੁਰੂ ਜੀ ਨੇ ਇਹ ਗੱਲ ਨੂੰ ਸੁਣਿਆ, ਉਸ ਵਕਤ ਬੜੇ ਹੀ ਗੁੱਸੇ ਵਿੱਚ ਆ ਕੇ ਬੜੇ ਹੀ ਕਰੜੇ ਬਚਨ ਕੀਤੇ।
ਮਾਮ ਸਿੱਖੀ ਕੇ ਨਹਿ ਅਧਿਕਾਰੀ,
ਪਾਤਸ਼ਾਹ ਜੀ ਉਸ ਵਕਤ ਫੁਰਮਾਨ ਕੀਤਾ, ਉਹ ਲੋਕ ਮੇਰੀ ਸਿੱਖੀ ਦੇ ਅਧਿਕਾਰੀ ਨਹੀਂ ਹਨ।
300 ਮੇਲਾ ਹੋਇ ਨਾ ਹਮਾਰੋ,
ਉਹਨਾਂ ਲੋਕਾਂ ਦੇ ਨਾਲ ਮੇਰਾ ਮੇਲ ਹੋ ਹੀ ਨਹੀਂ ਸਕਦਾ।
ਨਿਸ ਕੋ ਬਸ ਮਗ ਚੱਲ ਹੈ ਅਗਾਰੋ,
ਕਿਉਂਕਿ ਰਾਤ ਹੁਣ ਇੱਥੇ ਮੈਂ ਬਤੀਤ ਕਰਕੇ, ਸਤਿਗੁਰੂ ਜੀ ਇਹ ਬਚਨ ਕਰ ਰਹੇ ਸੀ ਕਿ ਜਿਹੜੇ ਲੋਕ ਧਰਮਸ਼ਾਲਾ ਨੂੰ ਹੀ ਸੁੰਨੀ ਛੱਡ ਕੇ ਹੋਰ ਮੇਲਿਆਂ ਤੇ ਤੁਰੇ ਫਿਰਦੇ ਨੇ, ਉਹਨਾਂ ਨਾਲ ਮੇਰੀ ਕੋਈ ਵੀ ਸਾਂਝ ਨਹੀਂ, ਕੋਈ ਸੰਬੰਧ ਨਹੀਂ। ਸੋ ਇਸ ਕਰਕੇ ਪਾਤਸ਼ਾਹ ਜੀ ਉਹਨਾਂ ਨਾਲ ਨਾਰਾਜ਼ਗੀ ਵਿਅਕਤ ਕਰਦੇ ਹੋਏ ਕਹਿ ਰਹੇ ਹਨ ਕਿ ਰਾਤ ਬਤੀਤ ਕਰਕੇ ਸਵੇਰੇ ਇੱਥੋਂ ਮੈਂ ਤੁਰ ਜਾਵਾਂਗਾ।
ਇੱਕ ਸਿੱਖ ਹੁਤੋ ਤਹਾ ਹਲਵਾਈ,
ਪਰ ਸਾਧ ਸੰਗਤ ਜੀ ਉਸ ਵਕਤ ਉਸ ਜਗ੍ਹਾ ਦੇ ਉੱਪਰ ਇੱਕ ਅਜਿਹਾ ਸਿੱਖ ਸੀ ਜਿਹੜਾ ਕਿ ਹਲਵਾਈ ਦੀ ਕਿਰਤ ਕਰਦਾ ਸੀ।
ਆਏ ਪਰਿਓ ਸਤਿਗੁਰ ਸ਼ਰਨਾਏ,
ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਪਹੁੰਚ ਕੇ ਗੁਰੂ ਕੀ ਸ਼ਰਨ ਵਿੱਚ ਆ ਕੇ ਉਹ ਬੇਨਤੀ ਕਰਨ ਲੱਗਾ।
ਲਖ ਮਰਜ਼ੀ ਅਰਜ਼ੀ ਤਹਿ ਕਰੀ,
ਵਕਤ ਵਿਚਾਰੇ ਸੋ ਬੰਦਾ ਹੋਏ। ਸਾਹਿਬ ਕਹਿੰਦੇ ਨੇ ਬੰਦੇ ਤੇ ਬਹੁਤੇ ਤੁਰੇ ਫਿਰਦੇ ਨੇ, ਪਰ ਜਿਹੜਾ ਇਨਸਾਨ ਮੌਕੇ ਦੀ ਨਜ਼ਾਕਤ ਨੂੰ ਵੇਖ ਲਵੇ, ਜੋ ਉਸ ਵਕਤ ਦੇ ਸਮੇਂ ਨੂੰ ਪਰਖ ਕੇ ਹਾਲਾਤ ਨੂੰ, ਤਬਦੀਲੀ ਨੂੰ ਵੇਖ ਕੇ ਹਵਾ ਦੇ ਰੁੱਖ ਨੂੰ ਪਹਿਚਾਣ ਲਵੇ ਬੰਦਾ, ਤੇ ਉਹ ਹੈ ਇਸ ਸਿੱਖ ਨੇ ਜੋ ਕਿ ਹਲਵਾਈ ਦੀ ਕਿਰਤ ਕਰਦਾ ਸੀ। ਸ੍ਰੀ ਸਤਿਗੁਰੂ ਜੀ ਦੇ ਰੁੱਖ ਨੂੰ ਵੇਖ ਕੇ ਅਰਜ਼ ਕੀਤੀ,
ਮੋਹ ਕਾਮਨਾ ਪੂਰੀ ਭਰੀ,
ਤੇ ਅਰਜ਼ ਵੇਖੋ ਕੀ ਕਰਦਾ, ਮੰਗਦਾ ਨੀ ਪਹਿਲਾਂ ਕੁਛ, ਕਹਿਣ ਲੱਗਾ ਪਾਤਸ਼ਾਹ ਮੇਰੀ ਮਨੋਕਾਮਨਾ ਪੂਰੀ ਹੋ ਗਈ ਹੈ।
ਪੁਰਵਤ ਰਹੇ ਮਨੋਰਥ ਮੇਰੇ,
ਔਰ ਹੇ ਦੀਨ ਦਿਆਲ ਪਾਤਸ਼ਾਹ ਹੁਣ ਹੀ ਨਹੀਂ ਸਦਾ ਹੀ ਮੇਰੇ ਮਨੋਰਥ, ਮੇਰੀ ਮਨੋ ਇੱਛਤ, ਤੁਸੀਂ ਮੰਗਾਂ ਸਦਾ ਹੀ ਪੂਰੀਆਂ ਕਰਦੇ ਆ ਰਹੇ ਹੋ।
ਭਇਓ ਕਰਤਾਰਥ ਦਰਸ਼ਨ ਹੇਰੇ,
ਔਰ ਪਾਤਸ਼ਾਹ ਜੀ ਬੜੀ ਦਇਆ ਕੀਤੀ ਹੈ ਆਪ ਜੀ ਨੇ, ਤਾਂ ਹੀ ਤਾਂ ਤੁਹਾਨੂੰ ਦਇਆ ਦਾ ਘਰ ਕਹਿੰਦੇ ਨੇ, ਤਾਂ ਹੀ ਤਾਂ ਤੁਹਾਨੂੰ ਦੀਨ ਦਿਆਲ ਕਹਿੰਦੇ ਨੇ, ਕਿਉਂਕਿ ਇਸ ਵਕਤ ਜਦੋਂ ਮੈਂ ਆਪ ਜੀ ਦੇ ਦਰਸ਼ਨ ਕੀਤੇ ਇਹਦੇ ਨਾਲ ਵੀ ਮੇਰੀ ਮਨੋਕਾਮਨਾ ਪੂਰੀ ਹੋਈ ਹੈ।
ਦੀਨ ਦਿਆਲ ਮੈਂ ਰਾਵਰ ਸ਼ਰਨੀ,
ਹੇ ਦੀਨ ਦਿਆਲ हे दीना ते दया करन वाले प्रभु रावर तो भाव हे मेरे मालिक मेरे शहनशाह मैं आप जी दी शरण विच हां।
माम इच्छा ए पूरी करनी।
और सतगुरु जी जिन्ना तुसी हुण तक इस दास उत्ते बख्शिशां कृपा कीतियां हन एक होर अर्ज है आप जी दे चरणा विच कृपा करो मेरी इस अर्ज नू भी भाग लावो मेरी इस अर्ज नू पूरी करो।
माम कर कहो पकवान महाना।
पातशाह जी मेरे हथों बनिया होवे प्रसादा मैं पकवान बनावा।
करुणा तारे करहो सुखाना।
और पातशाह जी करुणा प्रेम साहित मेरे ते दया करके इस गरीब नवाज जी तुसी उस प्रसादे नु छकना करो।
देख पाओ तिसको मन केरा।
और सतगुरु हमेशा ए चीज वेखदा है जिनु भाव प्रेम किया जांदा है। और गुरु सवारियो सतगुरु जी ने उस वक्त इस सिख वल वेखिया एदा बहुत ही वड्डा प्रेम वेख के
आयस करी गुरु तिस बेरा।
गरीब नवाज जी ने उस समय ए हुक्म कीता सिख नू
हरखत हुए तिन भलो बनाएव।
ए हुक्म कीता के जा जाके बना जो बनाएगा शक लवांगे। उस सिख ने जिनू के इतनी खुशी हुई कि उस वक्त उस इंसान नू समझ नहीं आ रहा कि मैं अजिहे केड़े लफ्ज इस सतगुरु दे सामने बयान करा अपने हिरदे दी भावना नू किवें व्यक्त करा किस तरह केड़े ओ शब्द केड़ी शब्दावली होवे जेदे नाल मैं पातशाह जी तेनू धन कहा। सो बड़ी ही खुशी दे नाल ओ सिख जो है घर जाके बड़े ही वधिया पकवान बनाउन लगा।
पाते पाते पकवान पकाएवा।
बड़े ही तरह दे बड़ी ही तरीकियां दे नाल बड़े सुचजे ढंग दे नाल उस सिख ने हलवाई सिख ने पकवान तैयार किते।
महा प्रेम को तारत लियायो।
और बड़े ही प्रेम नू हिरदे विच टिका के एक एक चीज नू वेख के सोचदा है ओ तेरे वड्डे भाग अज तेरा जो सतगुरु है इना चीजा नू जदों छकेगा ते तेनू किन्ना आनंद महसूस होएगा। इस चीज नू अपने हिरदे दे विच इस इंसान दे हिरदे विच बस एही चीज निरंतर चल रही है प्रेम दे अधीन होया सारे पकवान गरीब नवाज पातशाह जी दे चरणा विच ले आया।
सतगुर आगे आन टिकायो।
सारे पकवान लिया के गरीब नवाज पातशाह जी दे चरणा विच लिया के टिका दिते।
प्रीत सिख की देख उदारा।
उदारा उस वड्डे गुरु ने उस अकाल पुरख ने जदों सिख दे हिरदे दी अजिही प्रीति अजिही भावना वेखी
रुचि सुकीन सखान हारा
ते बड़े ही प्रेम नाल बड़ी रुचि दे नाल सतगुरु जी उस अन्न नू छक रहे हन।
दासन के समेत तृप्ताए।
सतगुरु साहिब दे नाल पातशाह जी दे नाल जितने सेवक सिख सन उना ने भी बड़े प्रेम पूर्वक इस अनाज नू इस प्रसादे नू बड़े प्रेम नाल छकिया। और सतगुरु जी और उना दे जो सेवक हन खूब तृप्त होए।
कर पखार पट पौश सुहाए।
उस तो बाद अपने हथ आदिक धो के कपड़े नाल जदों साफ कर लए
तिस पर खुशी पए गुरदयाल।
दयाल दया दे घर पातशाह जिन्हां दा सुभाव सदा ही दया करन वाला है उस वक्त अपने उस बिरद विच अपने उस अजिहे रंग विच पातशाह आ के इस सिख दे उत्ते बड़ी दया कर रहे ने बहुत खुश होए।
छिनक बिखै सिख कीन निहाल।
और बहुता समा नहीं लाया बस कृपा कटाक्ष अवलोकन कीनो दास का दुख बिदारियो जिथे पातशाह जी ने ए फुरमान किता के हाथ लाना भी बड़ी दूर दी गल है किते गुरु नानक पातशाह भाई लालो दे सीस ते जदो हाथ धरदे ने उनु ब्रह्म ज्ञान तुरंत उस वक्त करवा दिता। कवि संतोख सिंह जी दसदे ने उस वक्त नू जदों ए भाई लालो प्रसादा छकाउंदा मरदाना कहन लगा मन विच सोचदा दस की खवा दिता है और सतगुरां बारे सोचण लगा कि सतगुरु जी हिरदे विच ख्याल ने मरदाने दे कई नगर छड़ के आए, अमीरां दी अजेही हवेलियां दे कोलों निकल आए, इस गरीब दे घर यही कुछ खवाना सी। उस वक्त कवि संतोख सिंह जी कहंदे ने, गुरु नानक पातशाह ने जदों कह कर दीनो निज करे कौरा जो दानी सुख सब ही, जदों अपने हस्त कमल नाल बुरकी दित्ती क्या मरदाने छक के वेख किवें जे है, जदों छकिया मरदाना फिर उस वक्त अजेही मस्ती च आ गया। पातशाह कहन लगे, दस सी कैसा आनंद है, मुस्क मनाक भने बचे ऐसे कैसे करो बखाना। हस के कहन लगा, पातशाह मेनू दस केड़ी जुबान है, गूंगे कोल जुबान होवे ते बोल के दसे के गुड़ दा स्वाद की है। गूंगे ने गुड़ खा लिया, ओहदे कोलों पुछिया, दस गुड़ मिठा सी जां गुड़ दा कुछ ते दस कि ओहदा कैसा स्वाद सी। मरदाना कहन लगा, पातशाह सुनियो सुधा पश्यंत ना कब हूं, साध बनियो है सोऊ। पातशाह सुनिया है कि अमृत जो है ओदा स्वाद कुछ होर है, आब्या हयात अमृत सुने है वो एक वक्री चीज है, पर गरीब नवाज अज तुसी ओदा स्वाद चखा दिता। जदों ये सारिया चीजा इस सिख ने भाई लालो ने सुनिया, चरना ते टह पिया, कहन लगा ओए एडी वड्याई दे दिंदे अपने नू, है की सी, बाजरे दी रोटी सी, सरों दा साग सी, कोई जादी अनामता नहीं सी, न्यामता नहीं सी जिहड़ियां गुरु नूं छका दित्तियां। प्रेम अर्ज करदा कि गुरु एक छिन दे विच निहाल कर दिंदा इस सिख नूं कीता। उत्थे गुरु नानक सिर ते हथ धरदे ने उस सिख दे, उस वक्त ब्रह्म ज्ञान हो गया। तुलसां दासी चरण चटदी उहनूं ब्रह्म ज्ञान हो गया, जिहड़ी अहल्या है भगवान रामचंद्र दे चरणा नाल लगी उहनूं अपने उह दिव्य सरूप प्राप्त होया। इतिहाद कई अजिहे प्रमाण ने, पर साहिब कहिंदे ने इह सारे एक परे दी गल, गुरु किते कृपा भरी निगाह नाल वेख ही लवे, ओदे नाल दुख दूर कर दिंदा है। पर इत्थे आ के होर परां दी गल हो गई। श्री सतगुरु तेग बहादुर पातशाह जी एक छिन मात्र दे विच ही उस सिख दे उत्ते अजिही कृपा कीती कि उस नूं निहाल करके बख्शिशां बख्श दित्तियां।
करियो कूच ढाके देश चले,
और गरीब नवाज पातशाह अगले नगर वाल तुर पए जिस दा नाम ढाका आउंदा है।
मार्ग बिखे सिख बहु मिले,
और रस्ते विच चलदे चलदे बहुत सारे सिख गरीब नवाज जी नूं मिलदे हन।
करत कामना पूर्ण जाते,
और पातशाह एक अजेही कृपा कर रहे ने जिस तरह कहंदे ने पार जात जिहड़ा दरखत है ओदे थले जाके जो चितवनी हिरदे चावे जो मंगिया जावे तुरंत ओ दान दे दिंदा है। सतगुरु भी एक पार जात ब्रिश है, और अजिहा जेदे कोल आके जेदी होंद विच आके इंसान जो हिरदे विच मंगेगा नू अवश्य मिलेगा। और ध्यान रखना इस वक्त आके एक अजिही घटना उस वक्त हुंदी है जिथे आके सिख थोड़ा जा सुचेत रह जाए, क्योंकि जदों अकाल पुरख दे कोलों मंग मंगी जांदी है, जदों सतगुरु जी दे चरणा विच सिख बैठदे ने, विद्वान और महात्मा जन दसदे ने कि सतगुरु जी दे शरीर दे विच्चों गुर अमृत भिन्नी देहुरी, अजिहे अमृत दी विशार हुंदी है जो सारे सिखां दे रों रों विच रचदी हुंदी है। असी घर भी बैठदे हां नाम सिमरन करन, घर भी बैठदे हां उस वक्त महसूस करना की आनंद है। इस जगह जदों सतगुरु जी उपस्थित होण, सतगुरु हर वक्त है इत्थे, पर देह दी गल कर रहे हां, जदों गरीब नवाज देह करके दर्शन दिंदे होण उस वक्त गुरु सवारियो भजन करन दा जिहड़ा आनंद है, कदी उहदे ते वी ध्यान दिओ जे। जदों सतगुरु जी दी हाजरी हजूरी विच आ के सिख जो भी मंगे गुरु सवारियो, उस वक्त गुरु दाता बख्शदा हुंदा है। और उस वक्त जे किते दुनिया दी वस्तु मंग लई उह वी इहने दे देणी है, जे इलाही चीज मंग ली ओ भी दे देनी है। और याद रखना, यारी ला के इस महान सतगुरु नाल, इस परम पिता नाल, इस शहनशाह दे शहनशाह दे नाल ते मंगी तुश चीज जावे ओदे विच ते बड़ी वड्डी निरादरी है। इंसान ये कह लवो ओही कहानी वाली गल आप जी दे चरणा च मैं अर्ज कीती सी कि राजे नाल प्रेम सी एक किसान दा, उन्हें कहा कदी लोड़ पै जावे आ जाई, ਘਰ ਕੀ ਹੋਇਆ, ਸਮੇਂ ਅਜਿਹੇ ਸੀ, ਮੀਂਹ ਵਰਸਦੇ ਪਏ ਸੀ, ਘਰ ਵਿੱਚ ਤੂੜੀ ਮੁੱਕ ਗਈ ਜਿਹੜੀ ਡੰਗਰਾਂ ਨੂੰ ਪਾਣੀ ਹੁੰਦੀ ਹੈ। ਘਰ ਵਾਲੀ ਕਹਿੰਦੀ ਹੈ, ਤੇਰਾ ਮਿੱਤਰ ਰਾਜਾ ਹੋਵੇ ਤੇ ਦੋ ਪੰਡਾਂ ਤੂੜੀ ਦੀਆਂ ਨਾ ਦੇਗਾ, ਜਾ ਰਾਜੇ ਕੋਲ ਜਾ ਤੇ ਸਹੀ। ਹੁਣ ਸੋਚਦਾ ਗੱਲ ਬੜੀ ਵਧੀਆ, ਰਾਜੇ ਕੋਲ ਜਾਣਾ ਚਾਹੀਦਾ। ਜਦੋਂ ਦਰਬਾਰ ਵਿੱਚ ਪਹੁੰਚਿਆ, ਦਰਬਾਰ ਸਜਿਆ ਹੋਇਆ, ਸ਼ਹਿਨਸ਼ਾਹ ਦੀ ਕੁਛ ਟੋਹਰੀ ਵੱਖਰੀ ਹੈ, ਐਸਾ ਪ੍ਰਤਾਪ, ਅਜਿਹੀ ਪ੍ਰਤਿਭਾ, ਹਰ ਕੋਈ ਆ ਕੇ ਉਸ ਰਾਜਾ ਨੂੰ ਕੋਈ ਸਲਾਮ ਕਰ ਰਿਹਾ, ਕੋਈ ਨਮਸਕਾਰ, ਕਿਸ ਤਰ੍ਹਾਂ ਵੱਖ ਵੱਖ ਤਰੀਕੇ ਨਾਲ ਜੋਹਾਰ ਹੋ ਰਹੀ ਹੈ। ਇਸ ਨੇ ਜਦੋਂ ਅੰਦਰ ਜਾਣਾ ਕੀਤਾ, ਬਾਦਸ਼ਾਹ ਨੇ ਵੇਖਿਆ ਮਿੱਤਰ ਹੈ ਮੇਰਾ, ਕਦੀ ਪਰਉਪਕਾਰ ਕੀਤਾ ਸੀ ਇਸ ਨੇ। ਜਾ ਕੇ ਇਸ ਇਨਸਾਨ ਨੇ ਕੁਛ ਵਿਚਾਰਿਆ ਨਾ, ਕੁਛ ਵੇਖਿਆ ਨਾ, ਔਰ ਜਾ ਕੇ ਕਹਿਣ ਲੱਗਾ, ਬਾਦਸ਼ਾਹ ਤੁਸੀਂ ਇੱਕ ਬਚਨ ਕੀਤਾ ਸੀ, ਲੋੜ ਪਵੇ ਤੇ ਮੇਰੇ ਕੋਲ ਆ ਜਾਇਓ। ਬਾਦਸ਼ਾਹ ਕਹਿਣ ਲੱਗੇ, ਯਾਦ ਹੈ, ਦੱਸ। ਇਹ ਕਹਿਣ ਲੱਗਾ, ਕੁਛ ਨਹੀਂ, ਬਸ ਦੋ ਪੰਡਾਂ ਤੂੜੀ ਦੀਆਂ ਦੇ ਦਿਓ। ਹੁਣ ਗੁਰੂ ਸਵਾਰਿਓ, ਉੱਥੇ ਬੈਠੇ ਹੋਏ ਜਿਤਨੇ ਵੀ ਸਿਆਣੇ ਸੁਗੜ ਪੁਰਸ਼ ਹੋਣਗੇ, ਬੁੱਧੀਜੀਵੀ ਲੋਕ, ਉਹ ਕੀ ਸੋਚਣਗੇ ਇਸ ਇਨਸਾਨ ਬਾਰੇ। ਗੁਰੂ ਸਵਾਰਿਓ, ਜਦੋਂ ਗੁਰੂ ਦੇ ਅਸੀਂ ਚਰਨਾਂ ਵਿੱਚ ਆਉਂਦੇ ਹਾਂ, ਆਪਾਂ ਉਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਪਸਥਿਤ ਹੋ ਕੇ ਇੱਥੇ ਆ ਕੇ ਵੀ ਜੇ ਇਹ ਹੀ ਮੰਗਿਆ ਕਿ ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਫਲਾਣਾ ਸੁੱਖ ਮਿਲ ਜਾਵੇ, ਬੱਚੇ ਤੇ ਇਹ ਕਿਰਪਾ ਹੋਵੇ, ਬੜੀ ਅਜੀਬ ਜੀ ਗੱਲ ਹੋਏਗੀ। ਤੇ ਕਈ ਫਿਰ ਇਹ ਵੀ ਗੱਲਾਂ ਕਹਿੰਦੇ ਨੇ, ਜੇ ਇਹਦੇ ਕੋਲੋਂ ਨਾ ਮੰਗੀਏ ਤੇ ਮੰਗੀਏ ਕਿਹਦੇ ਕੋਲੋਂ। ਧੰਨੇ ਨੇ ਨਹੀਂ ਸੀ ਮੰਗਿਆ, ਉਹਨੇ ਤੇ ਕੋਈ ਚੀਜ਼ ਛੱਡੀ ਹੀ ਨਹੀਂ, ਉਹਨੇ ਤੇ ਇੱਥੇ ਤੱਕ ਵੀ ਕਹਿ ਦਿੱਤਾ ਸੀ ਕਿ ਘਰ ਵਾਲੀ ਵੀ ਇੱਕ ਅਜਿਹੀ ਹੋਵੇ ਜਿਹੜੀ ਸੁਗੜ ਹੋਵੇ, ਸਿਆਣੀ ਹੋਵੇ, ਸੁਸ਼ੀਲ ਹੋਵੇ, ਸੁੰਦਰ ਹੋਵੇ, ਸਮਝਦਾਰ ਹੋਵੇ, ਇਤਿਆਦਿ ਸਭ ਕੁਛ ਮੰਗ ਲਿਆ ਸੀ। ਪਰ ਯਾਦ ਰੱਖਣਾ, ਮੰਗ ਲਿਆ ਇਹ ਤੇ ਸਾਨੂੰ ਯਾਦ ਹੈ, ਪਰ ਜਦੋਂ ਉਸ ਦੀ ਘਾਲਣਾ ਵੇਖੀਏ ਕਿੰਨਾ ਭੋਲਾ ਸੀ, ਉਹ ਭੋਲਾਪਨ ਹੈ, ਉਹ ਭੋਲਾਪਨ ਹੈ। ਅੱਜ ਕੋਈ ਵੱਡਾ ਜਿਹਾ ਪੱਥਰ ਚੁਕਾ ਕੇ ਕਵੇ ਇਹ ਠਾਕਰ ਹੈ, ਇਹ ਭਗਵਾਨ ਹੈ, ਜਾਂ ਇਹਦੀ ਪੂਜਾ ਕਰ, ਪਹਿਲੀ ਗੱਲ ਉਹ ਪੱਥਰ ਉਹਦੇ ਉੱਤੇ ਸੁੱਟਾਂਗੇ, ਤੂੰ ਮੈਨੂੰ ਮੂਰਖ ਬਣਾਉਂਦਾ। ਗੁਰੂ ਸਵਾਰਿਓ, ਉਹਦੇ ਵਿੱਚ ਭੋਲਾਪਨ ਸੀ, ਜਿੱਥੇ ਲਿਖਿਆ ਭੋਲੇ ਭਾਏ ਮਿਲੇ ਰਘੁਰਾਇਆ, ਪਹਿਲੀ ਨਿਸ਼ਾਨੀ ਜਿਹੜੀ ਉਹਨੇ ਪੂਰੀ ਕੀਤੀ, ਮੰਗ ਉਹਨੇ ਮੰਗੀ ਇਹ ਯਾਦ ਹੈ, ਪਰ ਉਹਦੇ ਵਿੱਚ ਭੋਲਾਪਨ ਬਹੁਤ ਜ਼ਿਆਦਾ ਸੀ, ਉਹ ਨਹੀਂ ਯਾਦ। ਤਿੰਨ ਦਿਨ ਉਹ ਜੋ ਧੰਨਾ ਆ ਭੁੱਖਾ ਰਿਹਾ, ਉਹ ਕਹਿਣ ਲੱਗਾ ਮੈਂ ਸੁਣਿਆ ਤੂੰ ਖਾਂਦਾ ਹੈ, ਤੂੰ ਪੀਂਦਾ ਹੈ, ਫਿਰ ਖਾ ਪੀ, ਜਦੋਂ ਭਗਵਾਨ ਨਹੀਂ ਭੋਗ ਲੈਂਦੇ ਫਿਰ ਰੋਂਦਾ, ਵਿਆਕੁਲ ਹੁੰਦਾ। ਉਸ ਵਕਤ ਕਹਿਣ ਲੱਗਾ ਖਾਏਗਾ ਤੇ ਖਾਵਾਂਗਾ, ਨਹੀਂ ਤੇ ਕੋਈ ਗੱਲ ਨਹੀਂ, ਭੁੱਖੇ ਮਰ ਜਾਵਾਂਗੇ। ਤਿੰਨ ਦਿਨ ਭੁੱਖਾ ਰਿਹਾ, ਨਾ ਕੁਛ ਖਾਧਾ ਨਾ ਪੀਤਾ। ਉਹ ਭਗਵਾਨ ਜਿਹਦੇ ਵਾਸਤੇ ਨਿਰਗੁਣ ਸਰੂਪ ਵਾਸਤੇ ਦੱਸਿਆ ਜਾਂਦਾ, ਘੱਟ ਘੱਟ ਮੈਂ ਹਰ ਜੂ ਬੱਸੈ, ਕਿ ਹਰ ਇੱਕ ਘੱਟ ਵਿੱਚ, ਹਰ ਇੱਕ ਛੱਤ ਵਿੱਚ, ਮਕਾਨ ਵਿੱਚ, ਹਰ ਫਰਸ਼ ਵਿੱਚ, ਹਰ ਦੀਵਾਰ ਵਿੱਚ, ਹਰ ਜ਼ਰਰੇ ਜ਼ਰਰੇ ਵਿੱਚ ਉਹ ਪਰਮਾਤਮਾ ਬਿਰਾਜਮਾਨ ਹੈ, ਹਰ ਇੱਕ ਜਗ੍ਹਾ ਉਹ ਜਿਹੜਾ ਪਰਮਾਤਮਾ ਵਸਦਾ। ਪਰ ਉਸ ਧੰਨੇ ਦੀ ਅਜਿਹੀ ਭਗਤਾਈ, ਅਜਿਹੀ ਪ੍ਰੇਮਾ ਭਗਤੀ, ਕਿ ਰੱਬ ਪੱਥਰ ਵਿੱਚੋਂ ਪੈਦਾ ਕੀਤਾ, ਪੱਥਰ ਦਾ ਸੀਨਾ ਪਾੜ ਕੇ ਰੱਬ ਬਾਹਰ ਨਿਕਲਿਆ। ਅਸਲ ਚ ਗੁਰੂ ਸਵਾਰਿਓ, ਜਦੋਂ ਗੁਰੂ ਨਾਲ ਪ੍ਰੇਮ ਹੋਵੇ, ਉਸ ਵਕਤ ਸਤਿਗੁਰੂ ਜੀ ਦੀ ਕਿਰਪਾ ਹੋਵੇ ਤੇ ਗੁਰੂ ਸਾਹਮਣੇ ਪ੍ਰਤੱਖ ਹੋ ਜਾਂਦਾ। ਸੋ ਅਰਜ਼ ਕਰ ਰਿਹਾ ਹਾਂ, ਜਦੋਂ ਅਜਿਹੀ ਕਿਰਪਾ ਹੁੰਦੀ ਹੈ, ਜੋ ਇਹ ਸਿੱਖ ਤੇ ਕਿਰਪਾ ਹੈ, ਇਹ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਆਉਂਦਾ ਹੈ, ਸਤਿਗੁਰੂ ਪਾਤਸ਼ਾਹ ਇਹਦਾ ਪ੍ਰੇਮ ਵੇਖ ਕੇ ਇਹਨੂੰ ਨਿਹਾਲ ਕਰ ਦਿੰਦੇ ਨੇ, ਅਜਿਹੀਆਂ ਇਹਦੇ ਤੇ ਕਿਰਪਾ ਹੁੰਦੀਆਂ ਨੇ। ਉਸ ਵਕਤ ਪਾਤਸ਼ਾਹ ਜੀ ਕੀ ਹੋਰ ਕਿਰਪਾ ਕਰਦੇ ਹਨ?
ਸਿੱਖ ਹਜ਼ਾਰ ਨਿਤ ਬਰਸਾਤੇ।
ਗਰੀਬ ਨਵਾਜ ਪਾਤਸ਼ਾਹ ਜਿੱਥੇ ਰਸਤੇ ਦੇ ਵਿੱਚ ਸਿੱਖਾਂ ਦਾ ਭਲਾ ਕਰਦੇ ਹੋਏ ਜਾ ਰਹੇ ਨੇ, ਉੱਥੇ ਨਾਲ ਦੀ ਨਾਲ ਕੀ ਕਰਦੇ ਨੇ ਕਿ ਹੋਰ ਸਿੱਖੀ ਨੂੰ ਵਿਸਤਾਰਿਤ ਕਰਦੇ ਜਾਂਦੇ ਨੇ, ਸਿੱਖੀ ਰਸਤੇ ਨੂੰ ਲੋਕਾਂ ਦੇ ਹਿਰਦੇ ਵਿੱਚ ਸਿੱਖੀ ਦਾ ਹੋਰ ਵਿਸਤਾਰ ਕਰਦੇ ਜਾ ਰਹੇ ਹਨ।
ਸੰਗਤ ਪਰ ਕਰ ਕਿਰਪਾ ਕਿਰਪਾਲਾ।
ਉਸ ਕਿਰਪਾਲੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਾਧ ਸੰਗਤ ਦੇ ਉੱਪਰ ਅਪਾਰ ਬਖਸ਼ਿਸ਼ ਕਿਰਪਾ ਕੀਤੀ।
ਦਰਸ਼ਨ ਦੇਤੇ ਕਰਤ ਨਿਹਾਲਾ।
ਔਰ ਦਰਸ਼ਨ ਦਿੰਦੇ ਹੋਏ ਸਿੱਖਾਂ ਨੂੰ ਨਿਹਾਲ ਭਾਵ ਧਨਤਾ ਦੇ ਯੋਗ ਕਰਦੇ ਜਾ ਰਹੇ ਹਨ।
ਮਨੋ ਕਾਮਨਾ ਚਿਤਵਹਿ ਕੋਏ।
ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਜਬ ਤੇ ਪਰਮ ਗੁਰ ਚਰਨ ਸਰਨ ਆਏ, ਚਰਨ ਸਰਨ ਲਿਵ ਚਾਹਤ ਸੰਸਾਰ ਹੈ। ਗੁਰੂ ਕਿਵੇਂ ਨਿਹਾਲ ਕਰਦਾ? ਦਰਸ਼ਨ ਦੇ ਕੇ ਨਿਹਾਲ ਕਰਦੇ ਨੇ ਧਨਤਾ ਦੇ ਯੋਗ। ਭਾਈ ਗੁਰਦਾਸ ਜੀ ਕਹਿੰਦੇ ਨੇ, ਉਸ ਸਿੱਖ ਦੀ ਵਿਥਾ ਵਿਅਕਤ ਕਰਦੇ ਨੇ ਜਦੋਂ ਗੁਰੂ ਕੀ ਸ਼ਰਨ ਵਿੱਚ ਆਇਆ। ਕਹਿੰਦੇ ਨੇ ਇੱਕ ਉਹ ਸਮਾਂ ਜਬ ਤੇ ਪਰਮ ਗੁਰ ਚਰਨ ਸਰਨ ਆਏ, ਚਰਨ ਸਰਨ ਲਈ ਵਿਚਾਹਤ ਸੰਸਾਰ ਹੈ, ਇੱਕੋ ਸਿੱਖ ਕਿਤੇ ਗੁਰੂ ਦੀ ਸ਼ਰਨ ਵਿੱਚ ਆਇਆ, ਅਜਿਹੀ ਬੰਦਗੀ ਕੀਤੀ ਕਿ ਗੁਰੂ ਦੇ ਕੋਲੋਂ ਅਜਿਹਾ ਵਰੋਸਾਇਆ ਗਿਆ, ਫਿਰ ਦੁਨੀਆਂ ਦੇ ਲੋਕ ਉਹਦੇ ਚਰਨ ਸ਼ਰਨ ਨੂੰ ਲੋਚਦੇ ਨੇ ਕਿ ਇਹਦੇ ਚਰਨਾਂ ਵਿੱਚ ਚਲੇ ਜਾਈਏ। ਚਰਨ ਕਮਲ ਮਕਰੰਦ ਚਰਨਾਮ੍ਰਿਤ ਕਹਿ ਚਾਹਤ ਚਰਨ ਰੇਨ ਸਕਲ ਸੰਸਾਰ ਹੈ। ਗੁਰੂ ਕੇ ਚਰਨ ਰੂਪੀ ਅੰਮ੍ਰਿਤਾ ਨੂੰ ਇਹਨੇ ਜਦੋਂ ਛਕਿਆ ਤੇ ਇਸ ਸਿੱਖ ਨੂੰ ਅਜਿਹਾ ਗੁਰੂ ਨੇ ਬਣਾ ਦਿੱਤਾ, ਦੁਨੀਆਂ ਦੇ ਲੋਕ ਇਹਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ। ਸੋ ਸ੍ਰੀ ਸਤਿਗੁਰੂ ਜੀ ਦਰਸ਼ਨ ਦੇ ਕੇ ਉਹਨਾਂ ਲੋਕਾਂ ਨੂੰ ਧਨਤਾ ਦੇ ਯੋਗ ਬਣਾ ਦਿੰਦੇ ਨੇ, ਪੂਜਨਿਕ ਬਣਾ ਦਿੰਦਾ ਗੁਰੂ। ਸੋ ਅਜਿਹੇ ਕਿਰਪਾ ਬਖਸ਼ਿਸ਼ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸੰਗਤਾਂ ਉੱਪਰ ਕਰਦੇ ਜਾ ਰਹੇ ਹਨ।
ਸੋ ਸਤਿਗੁਰ ਤੇ ਪੂਰਨ ਹੋਏ,
ਜਿਹੜਾ ਵੀ ਗੁਰੂ ਕੀ ਸ਼ਰਨ ਵਿੱਚ ਆ ਗਿਆ, ਔਰ ਗੁਰੂ ਨੇ ਕੀ ਕੀਤਾ, ਜੇ ਲੋਹਾ ਪਾਰਸ ਦੇ ਨਾਲ ਇੱਕ ਵਾਰ ਲੱਗ ਗਿਆ, ਉਸ ਪਾਰਸ ਨੇ, ਅਸਲੀ ਪਾਰਸ ਨੇ ਲੋਹੇ ਨੂੰ ਫਿਰ ਵਾਪਸ ਖੋਟਾ ਨਹੀਂ ਛੱਡਿਆ, ਵਾਪਸ ਰੁਲਣ ਜੋਗਾ ਨਹੀਂ ਛੱਡਿਆ, ਵਾਪਸ ਕੋਝਾ ਨਹੀਂ ਬਣਾ ਕੇ ਛੱਡਿਆ। ਗੁਰੂ ਦੀ ਸ਼ਰਨ ਵਿੱਚ ਜਦੋਂ ਸਿੱਖ ਆ ਜਾਵੇ, ਔਰ ਇੱਥੇ ਤੱਕ ਕਿ ਬੇਸ਼ੱਕ ਅਜਿਹੀ ਵੀ ਸਾਖੀਆਂ ਕਈ ਸਾਡੇ ਸਾਹਮਣੇ ਆਉਂਦੀਆਂ ਕਿ ਗੁਰੂ ਕੋਲ ਸਿਰਫ ਆਪਣੀ ਇੱਕ ਦੁਨਿਆਵੀ ਮੰਗਾਂ ਕਰਕੇ ਹੀ ਆਇਆ, ਕੁਛ ਲੋਕ ਗੁਰੂ ਨੂੰ ਪਰਖਣ ਹੀ ਆ ਗਏ, ਕੁਛ ਲੋਕ ਗੁਰੂ ਨੂੰ ਬੜੇ ਹੀ ਕੋਝੇ ਢੰਗ ਨਾਲ ਪਰਖਣ ਵਾਸਤੇ ਆਏ, ਮਾੜੀ ਸ਼ਬਦਾਵਲੀ ਵਰਤੀ। ਇਸ ਅਕਾਲ ਪੁਰਖ ਨੇ ਜੋ ਵਾਕਈ ਪਾਰਸ ਹੈ, ਸਤਿਗੁਰ ਪਾਰਸ ਪਰਸੇ ਹੈ, ਜਦੋਂ ਸਤਿਗੁਰੂ ਪਾਰਸ ਦੇ ਨਾਲ ਸਿੱਖ ਪਰਸ ਜਾਵੇ, ਕੰਚਨ ਕਰੈ ਮਨੂਰ ਮਲੀਣਾ, ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਪਾਰਸ ਰੂਪੀ ਗੁਰੂ ਦੇ ਨਾਲ ਜਦੋਂ ਸਿੱਖ ਆ ਕੇ ਲੱਗ ਜਾਵੇ, ਟੱਚ ਹੋਣ ਦੀ ਦੇਰ ਹੈ, ਨਾਲ ਹੀ ਪਾਰਸ ਉਸ ਨੂੰ ਸੋਨਾ ਬਣਾ ਦਿੰਦਾ। ਅਜਿਹੇ ਲੋਕ ਜਿਹੜੇ ਕਿ ਸਤਿਗੁਰੂ ਚਰਨਾਂ ਵਿੱਚ ਕੁਛ ਅਜਿਹੇ ਢੰਗ ਨਾਲ ਆਏ, ਭਗਤ ਮਾਲ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਕਿਸੇ ਨੇ ਕੋਈ ਸੰਤ ਕਥਾ ਕਰ ਰਹੇ ਸੀ ਜਿਹਦੇ ਵਿੱਚ ਰਾਮ ਸ਼ਬਦ ਦੀ ਵਿਸ਼ੇਸ਼ਤਾ ਦੱਸ ਰਹੇ ਸੀ, ਰਾਮ ਚੀਜ਼ ਕੀ ਹੈ, ਜਿਹੜਾ ਹਰ ਇੱਕ ਵਿੱਚ ਰਮਿਆ ਹੋਇਆ, ਜਿਹੜਾ ਸਭ ਮਹਿ ਰਮਿਆ ਰਾਮ ਹਮਾਰਾ, ਸਾਹਿਬ ਗੁਰਬਾਣੀ ਵਿੱਚ ਵੀ ਇਹ ਫੁਰਮਾਨ ਕਰਦੇ ਨੇ ਬਹੁਤ ਜ਼ਿਆਦਾ, ਕਈ ਜਗ੍ਹਾ ਇਹ ਪ੍ਰਮਾਣ ਵੀ ਦਿੱਤਾ ਜਾਂਦਾ, ਕਬੀਰ ਸੋਈ ਰਾਮ ਸਭੈ ਕਹੇ ਹੈ ਸੋਈ ਕੌਤਕ ਹਾਰ, ਕਿ ਰਾਮ ਇੱਕ ਹੈ, ਇੱਕ ਇਨਸਾਨ ਰਾਮ ਕਹੀ ਜਾ ਰਿਹਾ, ਕੋਈ ਫਰਕ ਹੀ ਨਹੀਂ, ਇਸ ਤਰ੍ਹਾਂ ਦੀ ਉਹਦੀ ਹਾਲਤ ਹੈ। ਜੈਸੇ ਪਾਹਨ ਜਲ ਮਹਿ ਰਾਖਿਓ ਭੇਦੈ ਨਾਹਿ ਤੇਹ ਪਾਨੀ, ਤੈਸੇ ਹੀ ਤੁਮ ਤਾਹਿ ਪਛਾਨੋ ਭਗਤੀਹੀਨ ਜੋ ਪ੍ਰਾਨੀ। ਉਹਨਾਂ ਲੋਕਾਂ ਦੀ ਅਜਿਹੀ ਵਿਥਾ ਹਾਲਤ ਹੈ ਜਿਵੇਂ ਪੱਥਰ ਨੂੰ ਪਾਣੀ ਵਿੱਚ ਰੱਖਿਆ ਜਾਵੇ, ਸਦੀਆਂ ਬੀਤ ਜਾਣ ਪਰ ਉਹ ਪੱਥਰ ਕਦੀ ਗਿੱਲਾ ਨਹੀਂ ਹੋਏਗਾ, ਬਾਹਰ ਕੱਢੋ ਫਿਰ ਉਵੇਂ ਦਾ। ਕੁਛ ਲੋਕ ਜਿਨ੍ਹਾਂ ਦੇ ਹਿਰਦੇ ਪੱਥਰ ਵੱਤ ਹੋਣਗੇ, ਉਹ ਜਿੰਨਾ ਮਰਜ਼ੀ ਰਟਨ ਕਰੀ ਜਾਣ, ਉਸ ਪੱਥਰ ਰੂਪੀ ਭੂਮੀ ਉੱਤੇ ਪ੍ਰੇਮ ਰੂਪੀ ਬੀਜ ਨਹੀਂ ਉੱਗੇਗਾ, ਨਾਮ ਰੂਪੀ ਬੀਜ ਨਹੀਂ ਉੱਗੇਗਾ। ਸੋ ਅਰਜ਼ ਕਰਾਂ ਕਿ ਜਦੋਂ ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਹੁੰਦੀ ਹੈ, ਸਤਿਗੁਰੂ ਅਜਿਹੀ ਕਿਰਪਾ ਕਰਦੇ ਨੇ, ਇਹ ਜਿਹੜਾ ਮਹਾਤਮਾ ਸਨ ਰਾਮ ਨਾਮ ਦੀ ਕੁਛ ਅਜਿਹੀ ਵਿਆਖਿਆ ਕਰ ਰਹੇ ਸੀ, ਕਿਸੇ ਚੋਰ ਨੇ ਕੁਛ ਅਜਿਹੀ ਬਿਰਤੀ ਵਾਲਾ ਬੰਦਾ ਲੰਘਦੇ ਹੋਏ ਕੁਛ ਅਜਿਹਾ ਉਪਸ਼ਬਦ ਬੋਲਿਆ, ਉਹ ਬੋਲ ਕੇ ਨਾਲ ਕਿਹਾ ਉਹ ਵਾਲਾ ਰਾਮ, ਗਾਲ ਕੱਢ ਕੇ ਭਗਵਾਨ ਦੇ ਨਾਮ ਨੂੰ ਕਿਹਾ ਉਹ ਵਾਲਾ ਰਾਮ, 3600 ਵੇਖੇ ਨੇ ਐਵੇਂ ਜੇ ਰਾਮ, ਤੁਰ ਗਿਆ। ਸਮਾਂ ਬਣਿਆ, ਅਖੀਰਲਾ ਵਕਤ ਆਇਆ, ਦਰਗਾਹ ਵਿੱਚ ਪਹੁੰਚਿਆ, ਬੜੀ ਮਾਰ ਪਈ, ਪਰ ਜਦੋਂ ਲੇਖਾ ਕਰਦੇ ਕਰਦੇ ਇੱਕ ਅੱਖਰ ਨਿਕਲਿਆ ਜਿੱਥੇ ਰਾਮ, ਪਰ ਨਾਲ ਹੀ ਇਹ ਵੀ ਵੇਖਿਆ ਕਿ ਇਹਨੇ ਭਗਵਾਨ ਦੇ ਨਾਮ ਨੂੰ ਬੁਰਾ ਬੋਲਿਆ ਔਰ ਨਾਮ ਲਿਆ, ਪਰ ਗੁਰੂ ਸਵਾਰਿਓ ਉਸ ਇਨਸਾਨ ਨੂੰ ਵੀ ਬਖਸ਼ਿਆ ਗਿਆ ਕਿਉਂਕਿ ਨਾਮ ਤਾਂ ਲਿਆ ਉਹਨੇ। ਅਰਜ਼ ਕਰਾਂ, ਗੁਰੂ ਇੱਕ ਅਜਿਹੀ ਬਖਸ਼ਿਸ਼ ਕਿਰਪਾ ਹੈ, ਗੁਰੂ ਇੱਕ ਅਜਿਹੀ ਚੀਜ਼ ਹੈ ਜਿਹਨੂੰ ਪਾਰਸ ਕਹਿ ਦਿੰਦੇ ਨੇ, ਪਾਰ ਜਾਤ ਕਹਿ ਦਿੰਦੇ ਨੇ। ਗੁਰੂ ਨੂੰ ਜਹਾਜ਼ ਕਿਹਾ, ਕਿਤੇ ਮਲਾਹ ਕਿਹਾ, ਕਿਤੇ ਮਿੱਤਰ ਕਿਹਾ, ਕਿਤੇ ਕਿਰਪਾ ਦਾ ਘਰ, ਕਿਤੇ ਦੀਨ ਦਿਆਲ, ਕਈ ਰੂਪ ਉਹਦੇ, ਕਿਉਂਕਿ ਜਿਸ ਤਰ੍ਹਾਂ ਸਿੱਖ ਇਹਦੇ ਚਰਨਾਂ ਵਿੱਚ ਆਉਂਦਾ, ਗੁਰੂ ਉਹਦੀ ਬਿਰਤੀ ਨੂੰ ਵੇਖ ਕੇ, ਉਹਦੀ ਯੋਗਿਅਤਾ ਨੂੰ ਵੇਖ ਕੇ ਕਿ ਕਿੰਨੀ ਕੁ ਯੋਗਤਾ ਹੈ, ਭਾਂਡਾ ਕਿੱਡਾ ਕੁ ਵੱਡਾ, ਗੁਰੂ ਉਨੀ ਹੀ ਵਸਤੂ ਉਹਦੇ ਵਿੱਚ ਸੁੱਟਦੇ ਨੇ, ਉਹਨੂੰ ਸੰਭਾਲਣ ਨੂੰ ਦਿੰਦੇ ਨੇ। ਸੋ ਸ੍ਰੀ ਸਤਿਗੁਰੂ ਪਾਤਸ਼ਾਹ ਜੀ ਵੀ ਇਸੇ ਤਰ੍ਹਾਂ ਕਿਰਪਾ ਕਰਦੇ ਹੋਏ ਜਿਹੜਾ ਵੀ ਉਹਨਾਂ ਨੂੰ ਮਿਲਿਆ, ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਕਿ ਬ੍ਰਹਮ ਵਿੱਚ ਖੇਡ ਰਹੇ ਨੇ, ਤੇ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਕਿਉਂਕਿ ਜਦੋਂ ਕੋਈ ਵੀ ਬ੍ਰਹਮ ਦੇ ਵਿੱਚ ਪਹੁੰਚਿਆ ਰਾਮ ਸੰਤ ਮਹਿ ਭੇਦ ਕਿਛੁ ਨਾਹੀ, ਉਹਦੀ ਅਵਸਥਾ ਬਣ ਜਾਂਦੀ, ਰਾਮ ਬਣ ਚੁੱਕਿਆ ਹੁੰਦਾ। ਸੋ ਗੁਰੂ ਦਾ ਜਿਹੜਾ ਸੁਭਾਅ ਹੈ ਸਦਾ ਪਰ ਉਪਕਾਰ ਕਰਨਾ, ਜਿਹੜਾ ਵੀ ਮਿਲਿਆ ਜੈਸੀ ਹਾਲਤ ਵਿੱਚ ਮਿਲਿਆ, ਕਿਤੇ ਭਾਈ ਦਰਬਾਰੇ ਵਰਗੇ ਸਿਰੇ ਦੇ ਅਮਲੀ ਮਿਲਦੇ ਨੇ ਜਿਨ੍ਹਾਂ ਦਾ ਕੰਮ ਸੀ ਸਿਰਫ ਅਮਲ ਖਾਣਾ, ਤੇ ਸਤਿਗੁਰਾਂ ਨੇ ਕਿਹਾ ਤੇਰੇ ਅੰਦਰ ਕਸ਼ਿਸ਼ ਵੀ ਸਹੀ ਹੈ, ਰਸਤਾ ਤੇਰਾ ਸਹੀ ਹੈ, ਅੰਦਰ ਖਿੱਚ ਵੀ ਸਹੀ ਹੈ, ਬਸ ਥੋੜਾ ਜਿਹਾ ਆਪਣਾ ਰਸਤਾ ਬਦਲ ਲੈ। ਉੱਥੇ ਸਤਿਗੁਰਾਂ ਨੇ ਉਹਦੀ ਉਹੀ ਖਿੱਚ ਨੂੰ ਚੰਗੇ ਪਾਸੇ ਤਬਦੀਲ ਕਰ ਦਿੱਤਾ। ਅਮਲੀ ਜੀਵੈ ਅਮਲ ਖਾਏ ਤਿਓ, ਹਰ ਜਨ ਜੀਵੈ ਹਰ ਧਿਆਏ। ਸਾਹਿਬ ਕਹਿੰਦੇ ਨੇ ਅਮਲੀ ਜਿਵੇਂ ਅਮਲ ਖਾਂਦਾ ਦਿਨ ਰਾਤ, ਤੁਸੀਂ ਵੇਖਦੇ ਹੋ ਉਸ ਇਨਸਾਨ ਨੂੰ ਘਰ ਦੇ ਬਰਤਨ ਤੱਕ ਵੇਚਣੇ ਪੈਣ, ਵੇਚ ਦਿੰਦੇ ਨੇ। ਤੇ ਜਿਹੜੇ ਹਰੀ ਦੇ ਸੇਵਕ ਨੇ ਉਹ ਵੀ ਕੁਛ ਅਜਿਹੀ ਹੀ ਅਵਸਥਾ ਤੱਕ ਪਹੁੰਚ ਕੇ ਗੁਰੂ ਦਾ ਨਾਮ ਜਪਦੇ ਨੇ, ਬੰਦਗੀ ਕਰਦੇ ਨੇ। ਹੋ ਸਕਦਾ ਉਹਨਾਂ ਨੂੰ ਨਿਕੰਮਾ ਹੀ ਕੋਈ ਕਹਿ ਦੇਵੇ, ਪਰ ਅੰਦਰ ਖਿੱਚ ਕੁਛ ਅਜਿਹੀ ਹੈ। ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਸ ਸਿਰੇ ਦੇ ਅਮਲੀ ਇਨਸਾਨ ਨੂੰ ਸਿਰੇ ਦਾ ਭਗਤ ਬਣਾ ਦਿੱਤਾ, ਕਿਉਂਕਿ ਸਤਿਗੁਰੂ ਸਵਾਰਿਓ ਅੰਦਰ ਪਾਵਰ ਜੋ ਹੈ, ਸ਼ਕਤੀ ਜੋ ਹੈ ਇੱਕ ਹੈ, ਜਿਹੜੀ ਕਿ ਪਹਿਲਾਂ ਗਤੇਮਾਨ ਸੀ, ਜਿਹੜੀ ਪਹਿਲਾਂ ਗਤੀ ਕਰ ਰਹੀ ਸੀ, ਇੱਕ ਅਜਿਹੀ ਖਿੱਚ ਵੱਲ ਜਿਹੜੀ ਕਿ ਨਸ਼ੇ ਨੂੰ ਖਿੱਚਦੀ ਸੀ, ਅੰਦਰ ਇੱਕ ਤੜਫ ਉੱਠਦੀ ਸੀ ਕਿ ਨਸ਼ਾ ਦਿਓ, ਪਰ ਉਹੀ ਤੜਫ ਨੂੰ ਗੁਰੂ ਨੇ ਇੱਕ ਅਜਿਹੇ ਨਸ਼ੇ ਨਾਲ ਜੋੜਤਾ ਜਿਹਨੂੰ ਨਾਮ ਦਾ ਨਸ਼ਾ ਕਿਹਾ ਜਾਂਦਾ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜਦੋਂ ਸਿੱਧਾਂ ਕੋਲ ਜਾਂਦੇ ਨੇ, ਸਿੱਧ ਵੀ ਉਸ ਵਕਤ ਕਹਿੰਦੇ ਨੇ ਬਾਲੇ ਨੂੰ ਪੀਣ ਵਾਸਤੇ ਥੋੜੀ ਸ਼ਰਾਬ ਦਿਓ, ਇਹਨੂੰ ਪਤਾ ਲੱਗੇ ਕਿਵੇਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਧਿਆਨ ਲੱਗਦਾ। ਕਵੀ ਸੰਤੋਖ ਸਿੰਘ ਜੀ ਇਹਨੂੰ ਲਿਖਦੇ ਨੇ। ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਸ਼ਾ ਮੈਂ ਤੁਹਾਨੂੰ ਦਿੰਦਾ, ਮੇਰੇ ਕੋਲ ਅੱਬਲ ਦਰਜੇ ਦਾ। ਸਤਿਗੁਰਾਂ ਨੇ ਉਸ ਵਕਤ ਦੱਸਿਆ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚੁਆਈਐ, ਬਾਬਾ ਮਨ ਮਤ ਵਾਰੋ ਰਾਮ ਰਸ ਪੀਵੈ। ਉਸ ਵਕਤ ਦੱਸਿਆ ਹੈ ਭਾਈ ਇਹ ਜਿਹੜਾ ਰਾਮ ਦਾ ਰਸ ਹੈ ਨਾ, ਇਹਦੇ ਵਿੱਚ ਸਾਰੀਆਂ ਵਿਧੀਆਂ ਸਾਰੀਆਂ ਯੁਕਤੀਆਂ ਸਾਰੀਆਂ ਉਕਤੀਆਂ ਦੱਸ ਕੇ ਸਭ ਪਾਤਸ਼ਾਹ ਨੇ ਦੱਸਿਆ ਕਿ ਜਿਹੜੀ ਉਹ ਚੀਜ਼ ਉਤਪੰਨ ਹੋਏਗੀ ਉਹ ਨਾਮ ਦਾ ਰਸ ਹੈ, ਉਸ ਰਾਮ ਦਾ ਰਸ, ਉਹਨੂੰ ਛਕਣਾ ਕਰ, ਵੇਖ ਫਿਰ ਕੈਸਾ ਧਿਆਨ ਲੱਗਦਾ। ਸੋ ਗੁਰੂ ਸਵਾਰਿਓ ਗੁਰੂ ਕਿਰਪਾ ਹੀ ਅਜਿਹੀ ਕਰਦਾ, ਬਸ ਜਿਹੜਾ ਵੀ ਗੁਰੂ ਦੀ ਹੋਂਦ ਵਿੱਚ ਆ ਗਿਆ, ਗੁਰੂ ਦੇ ਸੰਪਰਕ ਵਿੱਚ ਆ ਗਿਆ, ਉਹ ਚਾਹੇ ਕਿਸ ਤਰ੍ਹਾਂ ਦਾ ਵੀ ਹੈ, ਸਤਿਗੁਰੂ ਉਹਨੂੰ ਸੰਤ ਸਾਧੂ ਬਣਾ ਦਿੰਦੇ ਨੇ। ਸੋ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਰਸਤੇ ਵਿੱਚ ਜਾਂਦੇ ਜਾਂਦੇ ਬੇਸ਼ੱਕ ਉਹਨਾਂ ਦਾ ਜੋ ਟੀਚਾ ਹੈ ਉਹ ਹੈ ਰਾਜੇ ਬਿਸ਼ਨ ਸਿੰਘ ਨਾਲ ਜਾਣਾ, ਔਰ ਕਾਮਰੂਪ ਦੇਸ਼ ਦੇ ਉੱਪਰ ਉਹਦੀ ਚੜ੍ਹਾਈ ਕਰਨ ਦੇ ਨਾਲ ਜਿੱਤ ਕਰਾਉਣੀ। ਪਰ ਗੁਰੂ ਸਵਾਰਿਓ ਗੁਰੂ ਸਦਾ ਹੀ ਇੱਕ ਅਜਿਹੀ ਕਿਰਪਾ ਬਖਸ਼ਿਸ਼ ਕਰਦਾ ਜਿਵੇਂ ਇੱਕ ਗੁਲਾਬ ਦਾ ਫੁੱਲ ਜਦੋਂ ਲੱਗਿਆ ਹੋਵੇ, ਲੰਘਣ ਵਾਲੇ ਦੀ ਕੋਈ ਜਾਤ ਪਾਤ ਉੱਚਾ ਨੀਵਾਂ ਮੇਰਾ ਤੇਰਾ ਕੋਈ ਭੇਦ ਭਾਵ ਨਹੀਂ ਕਰਦਾ। ਗੁਲਾਬ ਦੇ ਫੁੱਲ ਦਾ ਕੰਮ ਹੈ ਸੁੰਦਰਤਾ, ਆਪਣੀ ਨੂੰ ਵਿਖੇਰਨਾ, ਆਪਣੀ ਖੁਸ਼ਬੋ ਹਰ ਇੱਕ ਦੇ ਕੋਲ ਪਹੁੰਚਾਉਣੀ। ਗੁਰੂ ਵੀ ਅਜਿਹੀ ਕਿਰਪਾ ਕਰਦਾ, ਤਾਂ ਹੀ ਤੇ ਉਹਦੇ ਚਰਨਾਂ ਨੂੰ ਕਿਤੇ ਚਰਨ ਕਮਲ ਕਿਹਾ ਗਿਆ, ਕਿਤੇ ਮੁਖਾਰ ਬਿੰਦ ਕਿਹਾ ਗਿਆ, ਕਿਉਂਕਿ ਉਹ ਵਾਕਿਆ ਹੀ ਉਸ ਫੁੱਲ ਵਰਗਾ ਜਿਹੜਾ ਖੁਸ਼ਬੂ ਵੰਡਦਾ। ਸੋ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸੇ ਤਰ੍ਹਾਂ ਸਿੱਖਾਂ ਦਾ ਸੰਗਤਾਂ ਦਾ ਭਲਾ ਕਰਦੇ ਜਾ ਰਹੇ ਹਨ।
ਕਰ ਪ੍ਰੇਮ ਭੋਜਨ ਅਚਵਾਵੈ, ਕੋ ਪੇਸ਼ਿਸ਼ ਕੋ ਤਨ ਪਹਿਰਾਵੈ।
ਔਰ ਅਜਿਹੇ ਪ੍ਰੇਮੀ ਸਿੱਖ ਮਿਲਦੇ ਨੇ ਫਿਰ। ਕੁਛ ਲੋਕ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਬੜੇ ਪ੍ਰੇਮ ਸਦਕਾ ਪ੍ਰਸ਼ਾਦਾ ਆਦਿਕ ਛਕਾਉਂਦੇ ਨੇ। ਕੁਛ ਅਜਿਹੇ ਪ੍ਰੇਮੀ ਨੇ ਜਿਨ੍ਹਾਂ ਨੇ ਸਤਿਗੁਰੂ ਜੀ ਵਾਸਤੇ ਪੋਸ਼ਾਕ ਬਸਤਰ ਆਦਿਕ ਪਹਿਲਾਂ ਹੀ ਬਣਾ ਕੇ ਰੱਖੇ ਸੀ। ਪ੍ਰੇਮ ਦੀਆਂ ਖੇਡਾਂ ਨੇ ਗੁਰੂ ਸਵਾਰਿਓ, ਕਿਸੇ ਨੇ ਸੱਦਾ ਨਹੀਂ ਭੇਜਿਆ ਸਤਿਗੁਰੂ ਨੂੰ ਕਿ ਸਾਡੇ ਘਰ ਆ, ਨਾ ਹੀ ਕੁਛ ਪਤਾ ਕਦੋਂ ਆਉਣਗੇ, ਬਸ ਅੰਦਰ ਦੀ ਭਾਵਨਾ ਕਿ ਇਹ ਪੋਸ਼ਾਕ ਉਸ ਸਤਿਗੁਰੂ ਵਾਸਤੇ ਹੈ। ਔਰ ਵੇਖੋ ਪਾਤਸ਼ਾਹ ਜੀ ਕਿਰਪਾ ਕਰਦੇ ਹੋਏ ਉਹਨਾਂ ਸਿੱਖਾਂ ਕੋਲ ਜਾ ਕੇ ਕਿਤੋਂ ਪ੍ਰਸ਼ਾਦਾ ਛਕਦੇ ਨੇ, ਔਰ ਕਿਸੇ ਕਿਸੇ ਕੋਲੋਂ ਪੋਸ਼ਾਕ ਪਹਿਨਦੇ ਹਨ।
ਕੋ ਆਪਣੇ ਘਰ ਵਿਖੇ ਉਤਾਰ,
ਕੋਈ ਜਿਹੜਾ ਉਸ ਪਾਤਸ਼ਾਹ ਨੂੰ ਆਪਣੇ ਘਰ ਵਿਖੇ ਲੈ ਜਾਂਦਾ ਹੈ ਕਿ ਪਾਤਸ਼ਾਹ ਜੀ ਇਹ ਗ੍ਰਹਿ ਵੀ ਆਪ ਜੀ ਦਾ ਹੈ, ਇੱਥੇ ਚਰਨ ਪਾਓ।
ਪ੍ਰੀਤ ਧਰਹਿ ਕੋ ਦਰਸ ਦੀ ਨਿਰਹਾਰ,
ਔਰ ਕੁਛ ਅਜਿਹੇ ਨੇ ਜਿਹੜੇ ਕਿ ਉਸ ਚਾਤ੍ਰਿਕ ਵਾਂਗੂ ਰਟਨ ਲਾਈ ਬੈਠੇ ਸੀ। ਉਹ ਲੋਕ ਜਿਵੇਂ ਚੱਕਵੀ ਜੋ ਹੈ ਹਰ ਵਕਤ ਚੰਦਰਮਾ ਨੂੰ ਨਿਹਾਰਦੀ ਰਹਿੰਦੀ ਹੈ, ਇਸੇ ਤਰ੍ਹਾਂ ਇਹ ਜਿਹੜੇ ਸਿੱਖ ਨੇ ਕੁਝ ਸਤਿਗੁਰੂ ਜੀ ਦੇ ਚਰਨਾਂ ਵੱਲ ਵੇਖੀ ਜਾਣਦੇ ਨੇ, ਔਰ ਉਸ ਸਤਿਗੁਰੂ ਦੇ ਦਰਸ਼ਨਾਂ ਵਿੱਚੋਂ ਅਪਾਰ ਆਨੰਦ ਮਹਿਸੂਸ ਹੋ ਰਿਹਾ ਹੈ।
ਨਾ ਠਹਿਰੈ ਪੁਨ ਗਮਨੇ ਜਾਹੇ,
ਔਰ ਸਤਿਗੁਰੂ ਜੀ ਇਸ ਤਰ੍ਹਾਂ ਹੌਲੀ ਹੌਲੀ ਜ਼ਿਆਦਾ ਕਿਤੇ ਨਹੀਂ ਰੁਕਦੇ, ਅਗਾਂ ਦੀ ਚਲਦੇ ਜਾ ਰਹੇ ਹਨ।
ਲਸ਼ਕਰ ਸੰਗ ਚਲਤ ਉਤਸਾਹੇ,
ਰਾਜਾ ਬਿਸ਼ਨ ਸਿੰਘ ਇਤਿਆਦ ਨਾਲ ਜਿਤਨਾ ਵੀ ਲਸ਼ਕਰ ਸੈਨਾ ਹੈ ਉਹ ਵੀ ਚਲਦੀ ਜਾ ਰਹੀ ਹੈ।
ਸੈਨਾ ਮੈਂ ਤੰਬੂ ਲਗਵਾਏ,
ਇੱਕ ਜਗ੍ਹਾ ਜਾ ਕੇ ਤੰਬੂ ਲਗਵਾਏ ਗਏ।
ਕਿਸੂ ਥਾਨ ਗੁਰਬੀਚ ਰਹਾਏ,
ਵਧੀਆ ਜਾ ਸਥਾਨ ਵੇਖ ਕੇ ਗਰੀਬ ਨਵਾਜ ਪਾਤਸ਼ਾਹ ਜੀ ਵਾਸਤੇ ਵੀ ਇੱਕ ਬੜੀ ਵਧੀਆ ਇੱਕ ਅਜਿਹੀ ਜਗ੍ਹਾ ਬਣਾਈ ਗਈ ਜਿੱਥੇ ਕਿ ਸਤਿਗੁਰੂ ਜੀ ਆਪਣਾ ਡੇਰਾ ਕਰ ਸਕਣ।
ਕਾਬੇ ਹੂੰ ਸਿੱਖ ਪ੍ਰੇਮੀ ਕੋ ਦੇਖ,
ਜਾਂ ਕਿਸੇ ਪ੍ਰੇਮੀ ਸਿੱਖ ਦਾ ਪ੍ਰੇਮ ਵੇਖ ਕੇ
ਤਿੰਨ ਕੋ ਘਰ ਉਤਰੈ ਅਵਰੇਖ,
ਉਸ ਪ੍ਰੇਮੀ ਸਿੱਖ ਦੀ ਦਸ਼ਾ ਵੇਖ ਕੇ ਉਹਦਾ ਪ੍ਰੇਮ ਨਿਹਾਰਦੇ ਹੋਏ ਗਰੀਬ ਨਵਾਜ ਪਾਤਸ਼ਾਹ ਕਦੀ ਉਸ ਸਿੱਖ ਦੇ ਘਰ ਜਾ ਕੇ ਰਹਿ ਪੈਂਦੇ ਹਨ।
ਨਿਮ ਕੇਤਕ ਦਿਨ ਮਹਿ ਗੋਸਾਈ,
ਇਸ ਤਰ੍ਹਾਂ ਕੁਛ ਕੁ ਦਿਨਾਂ ਦੇ ਵਿੱਚ ਗੋਸਾਈ ਭਾਵ ਉਹ ਸਤਿਗੁਰੂ ਜੋ ਧਰਤੀ ਦੇ ਮਾਲਿਕ ਹਨ,
ਆਕੇ ਪਹੁੰਚੇ ਦਲ ਸਮੁਦਾਏ,
ਸਾਰੀ ਸੈਨਾ ਸਮੇਤ ਰਾਜੇ ਬਿਸ਼ਨ ਸਿੰਘ ਦੇ ਸੰਯੁਕਤ ਇਸ ਢਾਕੇ ਨਗਰ ਵਿੱਚ ਪਹੁੰਚੇ ਸਤਿਗੁਰੂ ਜੀ।
ਸਭ ਕੋ ਡੇਰਾ ਵਹਿਰੀ ਉਤਾਰਾ,
ਸਾਰਿਆਂ ਨੇ ਉੱਥੇ ਜਾ ਕੇ ਆਪਣਾ ਡੇਰਾ ਜੋ ਹੈ ਲਗਾ ਲਿਆ।
ਆਪ ਗੁਰੂ ਪੁਰ ਮਹਿ ਭਗਤਾਰਾ,
ਗਰੀਬ ਨਵਾਜ ਪਾਤਸ਼ਾਹ ਜੀ ਆਪ ਉਸ ਨਗਰ ਵਿੱਚ ਚਲੇ ਗਏ।
ਢਾਕੇ ਨਗਰ ਮਜ਼ਾਰ ਮਸੰਦ,
ਉਸ ਢਾਕੇ ਨਗਰ ਦੇ ਵਿੱਚ ਇੱਕ ਗੁਰੂ ਕੇ ਘਰ ਕਾ ਸੇਵਕ ਇੱਕ ਮਸੰਦ ਰਹਿੰਦਾ ਸੀ।
ਬਸਹਿ ਬੁਲਾਕੀ ਦਾਸ ਬਿਲੰਦ,
ਜਿਸ ਦਾ ਨਾਮ ਭਾਈ ਬੁਲਾਕੀ ਦਾਸ ਸੀ, ਜੋ ਕਿ ਬਿਲੰਦ ਤੋਂ ਭਾਵ ਬੜਾ ਵੱਡਾ ਗੁਰੂ ਕਾ ਸਿੱਖ ਸੀ।
ਜਿਸ ਕੀ ਮਾਤ ਬ੍ਰਿਧ ਬਹੁਤਨ ਕੀ,
ਉਸ ਦੀ ਜੋ ਮਾਤਾ ਸੀ ਸਰੀਰਕ ਅਵਸਥਾ ਉਹਦੀ ਬਹੁਤ ਹੀ ਬ੍ਰਿਧ ਭਾਵ ਬੁੱਢੀ ਹੋ ਚੁੱਕੀ ਸੀ।
ਬੜੀ ਲਾਲਸਾ ਗੁਰਦਰਸ਼ਨ ਕੀ,
ਪਰ ਉਹਦੇ ਹਿਰਦੇ ਦੇ ਵਿੱਚ ਇੱਕੋ ਆਸ ਸੀ ਕਿ ਕਿਤੇ ਉਹ ਸਤਿਗੁਰੂ ਪਿਆਰਾ ਦਰਸ਼ਨ ਦੇ ਦੇਵੇ।
ਕਰੇ ਪ੍ਰੇਮ ਨਿਜ ਸਦਨ ਮਜ਼ਹਰ,
ਇਸ ਤਰ੍ਹਾਂ ਆਪਣੇ ਘਰ ਰਹਿੰਦੀ ਹੋਈ ਉਹ ਜੋ ਮਾਤਾ ਹੈ ਆਪਣੇ ਇਸ ਸਤਿਗੁਰੂ ਨੂੰ ਯਾਦ ਕਰਦੀ ਹੈ।
ਗੁਰ ਹਿਤ ਏਕ ਪ੍ਰਿਯੰਕ ਸੁਧਾਰ,
ਇਸ ਮਾਤਾ ਨੇ ਉਸ ਸਤਿਗੁਰੂ ਵਾਸਤੇ ਇੱਕ ਅਜਿਹਾ ਤਖਤ ਬੜਾ ਵਧੀਆ ਬਣਾਇਆ ਹੋਇਆ ਸੀ।
ਆਸਤਰਨ ਕੋ ਛਾਦਨ ਕਰਿਓ,
ਬੜਾ ਹੀ ਵਧੀਆ ਉਸ ਤਖਤ ਪੋਸ਼ ਦੇ ਉੱਪਰ ਵਿਛਾਣਾ ਕੀਤਾ ਹੋਇਆ ਸੀ।
ਸੇਜ ਬੰਦ ਸੰਗ ਕਸ ਕਰ ਤਰਿਓ,
ਔਰ ਉਸ ਬਿਸਤਰ ਨੂੰ ਕੀ ਹੋਇਆ ਕਿ ਬਾਅਦ ਵਿੱਚ ਇਕੱਠਾ ਕਰਕੇ ਉਸ ਨੂੰ ਬੰਨ ਕੇ ਰੱਖਿਆ ਹੋਇਆ ਸੀ ਕਿ ਜਦੋਂ ਪਾਤਸ਼ਾਹ ਜੀ ਆਉਣਗੇ ਇਹ ਬਿਸਤਰ ਵਿਛਾ ਕੇ ਗਰੀਬ ਨਵਾਜ ਜੀ ਦੇ ਬੈਠਣ ਵਾਸਤੇ ਸੁਖਦ ਸਥਾਨ ਬਣਾਇਆ ਜਾਵੇਗਾ।
ਜਿਸ ਕੋ ਪੂਜੈ ਸੰਜਸ ਕਰੇ,
ਉਸ ਬਿਸਤਰ ਨੂੰ ਦਿਨ ਰਾਤ ਸਤਿਗੁਰੂ ਦਾ ਧਿਆਨ ਧਰ ਕੇ ਉਹ ਮਾਤਾ ਜੋ ਹੈ ਪੂਜਾ ਕਰਦੀ ਹੈ।
ਹਿਰਦੇ ਮਨੋਰਥ ਕੋ ਇਹ ਮਤਾਰੇ,
ਇਸ ਤਰ੍ਹਾਂ ਹਿਰਦੇ ਵਿੱਚ ਇਹ ਮਨੋਰਥ ਧਾਰਿਆ ਹੋਇਆ ਹੈ।
ਇਸ ਉਪਰ ਜਬ ਆਨ ਬਿਰਾਜੇ,
ਫਿਰ ਸੋਚਦੀ ਹੈ ਆਪਣੇ ਮਨ ਦੇ ਖਿਆਲ ਦੇ ਵਿੱਚ ਕਿ ਹੇ ਆਪਣੇ ਆਪ ਨੂੰ ਕਹਿੰਦੀ ਏ ਵੱਡੇ ਭਾਗਾਂ ਵਾਲੀਏ, ਜਦੋਂ ਤੇਰਾ ਸਤਿਗੁਰੂ ਇਸ ਪਲੰਗ ਦੇ ਉੱਤੇ ਆ ਕੇ ਬਿਰਾਜਮਾਨ ਹੋਏਗਾ
ਤਬ ਮੇਰੇ ਪੂਰਨ ਸਭ ਕਾਜੇ,
ਉਸ ਦਿਨ ਮੈਂ ਜਾਣਾਂਗੀ ਕਿ ਮੇਰੇ ਸਾਰੇ ਕੀਤੇ ਹੋਏ ਕਰਮ ਜੋ ਹਨ ਪੂਰੇ ਹੋ ਗਏ ਹਨ।
ਤੂਲ ਸੁਧਾਰੇ ਆਪਣੇ ਹੱਥ,
ਔਰ ਉਸ ਬਿਰਧ ਮਾਤਾ ਨੇ ਆਪਣੇ ਹੱਥਾਂ ਦੇ ਨਾਲ ਰੂਹ ਨੂੰ ਵਧੀਆ ਤਰੀਕੇ ਨਾਲ ਕੱਤ ਕੇ
ਉਨ ਕਾਤਿਓ ਸੂਖਮ ਹਿਤ ਸਾਥ
ਬੜੇ ਹੀ ਪ੍ਰੇਮ ਦੇ ਨਾਲ ਉਹਨੂੰ ਬਰੀਕ ਬਰੀਕ ਸੂਤ ਦੇ ਰੂਪ ਵਿਚ ਕੱਤ ਲਿਆ।
ਪ੍ਰੇਮ ਧਾਰ ਸੋ ਵਸਤਰ ਬਣਾਵਾ
ਔਰ ਬੜੇ ਹੀ ਪ੍ਰੇਮ ਯੁਕਤ ਉਸ ਮਾਤਾ ਨੇ ਇੱਕ ਬਸਤਰ ਵੀ ਬਣਾਏ।
ਗੁਰ ਹਿਤ ਪੋਸ਼ਿਸ਼ ਸਕਲ ਬਣਾਵਾ
ਇੱਕ ਬੜੀ ਹੀ ਸੁੰਦਰ ਪੋਸ਼ਾਕ ਗਰੀਬ ਨਵਾਜ ਪਾਤਸ਼ਾਹ ਵਾਸਤੇ ਬਣਾਈ ਗਈ।
ਧੂਪ ਦੀਪ ਪੂਜਾ ਨਿਤ ਕਰੇ
ਦਿਨ ਰਾਤ ਆਪਣੇ ਪ੍ਰੀਤਮ ਦੀ ਯਾਦ ਵਿਚ ਡੁੱਬੀ ਹੋਈ ਮਾਤਾ ਉਸ ਸਤਿਗੁਰੂ ਨੂੰ ਯਾਦ ਕਰਦੀ ਹੋਈ ਉਸ ਬਸਤਰਾਂ ਦੇ ਵਿੱਚੋਂ ਵੀ ਉਹਦੀ ਮੂਰਤ ਨੂੰ ਨਿਹਾਰਦੀ ਹੋਈ ਦਿਨ ਰਾਤ ਪੂਜਾ ਕਰ ਰਹੀ ਹੈ।
ਦਰਸ਼ਨ ਆਸ ਧਿਆਨ ਪੁਨ ਧਰੈ
ਦਿਨ ਰਾਤ ਉਸ ਸਤਿਗੁਰੂ ਦੇ ਦਰਸ਼ਨਾਂ ਦਾ ਧਿਆਨ ਰੱਖਦੀ ਹੈ ਮਾਤਾ।
ਆਰ ਬਲਾ ਮਮ ਭਈ ਬਤੀਤ
ਫਿਰ ਇਹ ਅਰਜ਼ ਕਰਦੀ ਹੈ ਪਾਤਸ਼ਾਹ ਜੀ ਹੁਣ ਤੇ ਉਮਰ ਲੰਘਦੀ ਜਾ ਰਹੀ ਹੈ
ਨਿਤ ਪ੍ਰਤ ਵਧੈ ਗੁਰੂ ਪਗ ਪ੍ਰੀਤ
ਪਰ ਜਿਉਂ ਜਿਉਂ ਉਮਰ ਘਟਦੀ ਜਾ ਰਹੀ ਹੈ ਭਾਵ ਜਿਹੜੀ ਉਸ ਅਕਾਲ ਪੁਰਖ ਵੱਲੋਂ ਆਯੂ ਮਿਲੀ ਹੈ ਉਹਨੂੰ ਭੋਗਦੀ ਹੋਈ ਮਾਤਾ ਅਖੀਰਲੇ ਸਮੇਂ ਤੇ ਪਹੁੰਚ ਰਹੀ ਹੈ। ਧਿਆਨ ਦੇਣਾ ਨਾਲ ਦੀ ਨਾਲ ਹਿਰਦੇ ਦੇ ਵਿੱਚ ਉਸ ਪਰਮਾਤਮਾ ਆਪਣੇ ਪਾਤਸ਼ਾਹ ਪ੍ਰਤੀ ਬਹੁਤ ਅਥਾਹ ਪ੍ਰੇਮ ਵੱਧ ਗਿਆ।
ਕਰੁਣਾ ਕਰੇ ਗੁਰਮਮ ਘਰ ਆਵੇ
ਫਿਰ ਸੋਚਦੀ ਏ ਹੇ ਕਰੁਣਾ ਹੇ ਬਖਸ਼ਿਸ਼ ਦੇ ਸਾਗਰ ਪਾਤਸ਼ਾਹ ਕੋਈ ਉਹ ਸਮਾਂ ਹੋਵੇ ਸੁਹਾਵੜੀ ਘੜੀ ਹੋਵੇ ਜਦੋਂ ਕਿਤੇ ਤੁਸੀਂ ਇਸ ਗਰੀਬਣੀ ਦੇ ਘਰ ਆ ਕੇ ਚਰਨ ਪਾਓ।
ਇਸ ਪ੍ਰਯੰਕ ਪਰ ਬੈਠ ਸੁਹਾਵੇ
ਔਰ ਉਹ ਸਮਾਂ ਕਦੋਂ ਆਵੇ ਜਦੋਂ ਪਾਤਸ਼ਾਹ ਜੀ ਇਹ ਪ੍ਰਯੰਕ ਇਸ ਤਖਤ ਦੇ ਉੱਪਰ ਆ ਕੇ ਆਪ ਜੀ ਬਿਰਾਜਮਾਨ ਹੋਵੋ।
ਪੋਸ਼ਿਸ਼ ਕੋ ਮਮ ਹਾਥ
ਔਰ ਕਿੱਡਾ ਵਧੀਆ ਉਹ ਸਮਾਂ ਹੋਵੇ ਜਦੋਂ ਮੇਰਾ ਸਤਿਗੁਰੂ ਸਾਹਮਣੇ ਹੋਏ ਔਰ ਮੈਂ ਉਸ ਪਾਤਸ਼ਾਹ ਨੂੰ ਆਪਣੇ ਇਹਨਾਂ ਹੱਥਾਂ ਦੇ ਨਾਲ ਪੋਸ਼ਾਕ ਪਹਿਨਾਵਾਂ।
ਕਰੈ ਆਹਾਰ ਇਹਾਂ ਗੁਰਨਾਥ
ਔਰ ਗੁਰਨਾਥ ਜੋ ਮਾਲਕ ਹੈ ਮੇਰਾ ਮੇਰਾ ਵੱਡਾ ਸਤਿਗੁਰੂ ਹੈ ਕਿਹੜਾ ਉਹ ਸਮਾਂ ਹੋਵੇ ਜਦੋਂ ਉਸ ਪਾਤਸ਼ਾਹ ਨੂੰ ਮੈਂ ਪ੍ਰਸ਼ਾਦਾ ਬਣਾ ਕੇ ਛਕਾਵਾਂਗੀ।
ਲਖ ਕਰ ਗਮਨੇ ਅੰਤਰ ਜਾਮੀ
ਉਹ ਅੰਤਰ ਜਾਮੀ ਸਤਿਗੁਰੂ ਜੋ ਸਭ ਜਾਣਦਾ ਹੈ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਰੀ ਸੈਨਾ ਨੂੰ ਰਾਜੇ ਬਿਸ਼ਨ ਸਿੰਘ ਨੂੰ ਨਗਰ ਤੋਂ ਬਾਹਰ ਛੱਡ ਕੇ ਆਪ ਇਹ ਪ੍ਰੇਮ ਦੇ ਅਧੀਨ ਹੋਏ ਇਸ ਨਗਰ ਵਿਚ ਜਦੋਂ ਆ ਗਏ।
ਲੀਨਸ ਤਿਸ ਘਰ ਕੋ ਮਗ ਸਵਾਮੀ
ਔਰ ਪਾਤਸ਼ਾਹ ਜੀ ਨੇ ਉਸ ਬਿਰਧ ਔਰਤ ਉਸ ਮਾਈ ਜੋ ਪ੍ਰੇਮਾ ਭਗਤੀ ਦੇ ਵਿਚ ਲੀਨ ਹੋਈ ਪਈ ਹੈ ਉਹਦੇ ਘਰ ਦਾ ਰਸਤਾ ਫੜ ਲਿਆ।
ਜਾਏ ਠਾਂਡ ਹੋਏ ਤਿਸ ਪੌਰ
ਔਰ ਉਹ ਸਤਿਗੁਰੂ ਜਾ ਕੇ ਉਸ ਮਾਤਾ ਦਾ ਜੋ ਘਰ ਹੈ ਉਹਦੇ ਦਰਵਾਜੇ ਅੱਗੇ ਖੜੇ ਹੋ ਗਏ।
ਖੁਦ ਭੇਜੇ ਅੰਤਰ ਜਿਸ ਠੌਰ
ਔਰ ਕਿਸੇ ਹੱਥ ਸੁਨੇਹਾ ਭੇਜਿਆ ਜਦੋਂ ਅੰਦਰ
ਹਰ ਬਰਾਏ ਤੂੰ ਸੁਣ ਤੂਰ ਨਿਆਏ
ਉਸ ਵਕਤ ਮਾਤਾ ਜੋ ਹੈ ਉਹਦੀ ਸੋਝੀ ਟਿਕਾਣੇ ਹੀ ਨਾ ਰਹੀ। ਕਿਸੇ ਨੇ ਆ ਕੇ ਜਦੋਂ ਕਿਹਾ ਉਹ ਜਿਹਨੂੰ ਤੂੰ ਯਾਦ ਕਰਦੀ ਸੀ ਉਹ ਵੇ ਬਾਹਰ ਖੜਿਆ ਉਹ ਤੈਨੂੰ ਬੁਲਾਉਂਦਾ ਪਿਆ ਕਹਿੰਦੇ ਆ ਕੇ ਦਰਸ਼ਨ ਕਰ ਲੈ। ਔਰ ਗੁਰੂ ਸਵਾਰਿਓ ਮਾਤਾ ਜੋ ਹੈ ਅਜਿਹੇ ਪ੍ਰੇਮ ਵਿੱਚ ਹੈ। ਉਸ ਵਕਤ ਮਾਤਾ ਇਹ ਪ੍ਰੇਮ ਵਿੱਚ ਕਹਿੰਦੀ ਪਈ ਹੈ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ
ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ
ਜੀ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ
ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ
ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਆਪਣੀ ਸਰਣ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੈ ਵਿਰਲੈ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮਿਤਾ ਚਰਨ ਕਮਲ ਵਸੈ ਮੇਰੇ ਚਿਤਾ ਦਰਸਨ ਦੇਖ ਜੀਵਾਂ ਗੁਰ ਤੇਰਾ ਦਰਸਨ ਦੇਖ ਜੀਵਾਂ ਗੁਰ ਤੇਰਾ ਦਰਸਨ ਦੇਖ
ਜੀਵਾਂ ਗੁਰ ਤੇਰਾ ਦਰਸਨ ਦੇਖ ਜੀਵਾਂ ਗੁਰ ਤੇਰਾ
ਨਾਨਕ ਏਕ ਕਰੈ ਅਰਦਾਸ ਵਿਸਰ ਨਹੀਂ ਪੂਰਨ ਗੁਣ ਤਾਸ ਦਰਸਨ ਦੇਖ ਜੀਵਾਂ ਗੁਰ ਤੇਰਾ ਦਰਸਨ ਦੇਖ ਜੀਵਾਂ ਗੁਰ ਤੇਰਾ
ਦਰਸਨ ਦੇਖ ਜੀਵਾਂ ਗੁਰ ਤੇਰਾ ਦਰਸਨ ਦੇਖ ਜੀਵਾਂ ਗੁਰ ਤੇਰਾ
ਮਾਤਾ ਨੂੰ ਜਦੋਂ ਪਤਾ ਲੱਗਿਆ ਕਿ ਸਾਹਮਣੇ ਮੇਰਾ ਸਤਿਗੁਰੂ ਖੜਿਆ ਉਹਦੇ ਪ੍ਰੇਮ ਚ ਅਜਿਹੀ ਮਸਤ ਹੋਈ ਕਹਿੰਦੀ ਹੋਰ ਕੁਛ ਨੀ ਚਾਹੀਦਾ ਬਸ ਇਹ ਜਿਹੜੀ ਮੂਰਤ ਇੱਥੇ ਹੀ ਖਲੋਤੀ ਰਵੇ ਰੱਬ ਕਰੇ ਸਮਾਂ ਇੱਥੇ ਹੀ ਖਲੋ ਜਾਏ ਇਹ ਜਿਹੜਾ ਸੂਰਜ ਚੜਿਆ ਇੱਥੇ ਹੀ ਰੁਕ ਜਾਏ ਹਵਾ ਵੀ ਆਪਣੀ ਗਤੀ ਨੂੰ ਰੋਕ ਲਵੇ ਉਹ ਵਿਧਾਤਾ ਕਿਰਪਾ ਕਰੇ ਜਿੰਨੇ ਕੁ ਲੇਖ ਲਿਖੇ ਨੇ ਇੱਥੇ ਹੀ ਉਹਦੀ ਕਲਮ ਰੁਕ ਜਾਏ ਇਸ ਤੋਂ ਅਗਾਂਹ ਵਧੇ ਹੀ ਨਾ ਸਮਾਂ ਮੇਰਾ ਸਤਿਗੁਰੂ ਮੇਰੀ ਅੱਖਾਂ ਦੇ ਸਾਹਮਣੇ ਖੜਿਆ ਰਵੇ ਸੋ ਸਮਾਂ ਹੋ ਚੁੱਕਿਆ ਕਿਸ ਤਰ੍ਹਾਂ ਸਤਿਗੁਰੂ ਜੀ ਇਸ ਮਾਤਾ ਉੱਪਰ ਕਿਰਪਾ ਕਰਦੇ ਨੇ ਉਹ ਆਪ ਜੀ ਦੇ ਚਰਨਾਂ ਵਿੱਚ ਕੱਲ ਅਰਜ਼ ਕੀਤੀ ਜਾਏਗੀ ਹੋਈਆਂ ਭੁੱਲਾਂ ਦੀ ਮਾਫੀ ਦੇਣਾ ਸਤਿਗੁਰਾਂ ਨੂੰ ਧੰਨ ਕਹੋ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।